ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਜੋਗੀ ਹੋਵਾ ਜਗ ਭਵਾ, ਘਰ ਘਰ ਭੀਖਿਆ ਲਿਓ, ਦਰਗਹ ਲੇਖਾ ਮੰਗੀਐ ਕਿਸ ਕਿਸੇ ਉੱਤਰ ਦਿਓ। ਭਿਖਿਆ ਨਾਮ ਸੰਤੋਖ, ਮੜੀ ਸਦਾ ਸੱਚ ਹੈ ਨਾਲ, ਭੇਖੀ ਹਾਥ ਨ ਲੱਦੀਐ ਸਭ ਬੱਧੀ ਜਮ ਕਾਲ। ਨਾਨਕ ਗੱਲਾਂ ਝੂਠੀਆਂ, ਸੱਚਾ ਨਾਮ ਸੰਭਾਲ। ਮਹੱਲਾ ਤੀਜਾ। ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵਿਓ ਨ ਕੋਏ, ਐਸਾ ਸਤਿਗੁਰ ਲੋੜ ਲਹੁ ਜਿਸ ਜੇ ਵਡਿਆਵਰ ਨ ਕੋਏ। ਤਿਸ ਸਰਨਾਈ ਛੂਟੀਐ ਲੇਖਾ ਮੰਗੈ ਨ ਕੋਏ। ਸੱਚ ਦ੍ਰਿੜ ਹਾਏ ਸੱਚ ਦ੍ਰਿੜ, ਸੱਚਾ ਹੋ ਸ਼ਬਦ ਦੇ। ਹਿਰਦੈ ਜਿਸਦੈ ਸੱਚ ਹੈ, ਤਨ ਮਨ ਭੀ ਸੱਚਾ ਹੋਏ। ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ। ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ, ਪੌੜੀ ਸੂਰੇ ਇਹ ਨਾਖੀ ਹੈ, ਅਹੰਕਾਰ ਮਰੇ ਦੁਖ ਪਾਵੈ। ਅੰਧੇ ਆਪ ਨਾ ਪਛਾਨਣੀ, ਦੂਜੈ ਪਚ ਜਾਵੈ। ਅਤ ਕ੍ਰੋਧ ਸਿਉ ਲੂਜਦੇ, ਅੱਗੇ ਪਿਛੇ ਦੁਖ ਪਾਵੈ। ਹਰ ਜੀਉ ਅਹੰਕਾਰ ਨ ਭਾਵੈ, ਵੇਦ ਕੂਕ ਸੁਣਾਵੈ। ਅਹੰਕਾਰ ਮੋਇ ਸੇਵੇ ਗਤੀ ਗਏ, ਮਰ ਜਨਮਹਿ ਫਿਰ ਆਵੈ। ਅਹੰਕਾਰ ਮੋਇ ਸੇਵੇ ਗਤੀ ਗਏ, ਮਰ ਜਨਮਹਿ ਫਿਰ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨੇ ਸਤਾਰੇ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਜੁਗੋ ਜੁਗ ਅਟਲ, ਚਵਰ ਛਤਰ ਤਕ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਤੋਂ ਚਰਨ ਪਰਸੇ ਨੇ, ਗੁਰੂ ਸਾਹਿਬ ਜੀ ਦੀ ਹਜੂਰੀ ਚ ਬੈਠ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਰਵਨ ਕੀਤਾ। ਹਰ ਰੋਜ ਗੁਰੂ ਮਹਾਰਾਜ ਸਾਹਿਬ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦਾ ਦੁਆਰਾ ਅਸੀਂ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਦੇ ਹਾਂ। ਜਿਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੋ ਅੱਜ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ, ਰਹਿਮਤਾਂ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਸ਼ਬਦ ਦੇ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਜੋਗੀ ਹੋਵਾ ਜਗ ਪਵਾ, ਘਰ ਘਰ ਭੀਖਿਆ ਲਿਓ।
ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਰਹਿਮਤਾਂ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਸਾਨੂੰ ਅੱਜ ਪਾਵਨ ਪਵਿੱਤਰ ਜੋ ਉਪਦੇਸ਼ ਬਖਸ਼ ਰਹੇ ਨੇ। ਜੋਗੀ ਹੋਵਾ ਜਗ ਭਵਾ, ਘਰ ਘਰ ਭੀਖਿਆ ਲਿਓ। ਸਤਿਗੁਰੂ ਮਹਾਰਾਜ ਜੀ ਦੇ ਪਾਸ ਜੋਗੀ ਆਇਆ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਿਸ ਸਮੇਂ ਪਹੁੰਚਿਆ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਹੇ ਭਾਈ, ਯੋਗ ਸਾਧਨਾ ਤੇ ਤੂੰ ਕਰਦਾ ਹੈ, ਜੋਗੀ ਤਾਂ ਬਣਿਆ ਹੈ, ਪਰ ਸ੍ਰੇਸ਼ਟ ਜੋਗੀ ਦੇ ਕੁਛ ਲੱਛਣ ਹੁੰਦੇ ਨੇ, ਤੇ ਜੇ ਤੂੰ ਸ੍ਰੇਸ਼ਟ ਜੋਗੀ ਨਹੀਂ, ਜੇ ਤੂੰ ਇਸ ਪ੍ਰਕਾਰ ਹੀ ਹੈ ਕਿ ਜੋਗੀ ਹੋਵਾ ਜਗ ਭਵਾ, ਜੋਗੀ ਤੇ ਬਣ ਜਾਣਾ ਪਰ ਜਗਤ ਦੇ ਵਿਚ ਭਾਉਂਦੇ ਫਿਰਨਾ, ਤੁਰੇ ਫਿਰਨਾ ਜਗਤ ਦੇ ਵਿਚ, ਘਰ ਘਰ ਭਿਖਿਆ ਲਿਓ, ਘਰਾਂ ਘਰਾਂ ਦੇ ਵਿਚੋਂ ਜਾ ਕਰਕੇ ਭਿਖਿਆ ਖਾਣੀ, ਘਰਾਂ ਘਰਾਂ ਦੇ ਵਿਚ ਜਾ ਕਰ ਯੋਗ ਸਾਧਨਾ ਧਾਰਨ ਕਰ ਲਈ, ਜੋਗੀ ਬਣ ਗਏ, ਪਰ ਭੇਸ ਜੋਗੀਆਂ ਵਾਲਾ ਬਣਾ ਲਿਆ ਹੈ, ਤੇ ਜੋਗੀਆਂ ਵਾਲਾ ਭੇਸ ਬਣਾ ਕਰਕੇ ਫਿਰ ਭਿਖਿਆ ਖਾਣੀ, ਘਰਾਂ ਘਰਾਂ ਦੇ ਵਿਚ ਜਾ ਕਰ ਥਾਂ ਥਾਂ ਦੇ ਉੱਤੇ ਜਾ ਕਰਕੇ ਮੰਗਣਾ ਸ਼ੁਰੂ ਕਰ ਦੇਣਾ, ਇਹੋ ਜਿਹੀ ਜਦੋਂ ਹਾਲਤ ਹੋ ਜਾਂਦੀ ਹੈ।
ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ।
ਸਤਿਗੁਰੂ ਮਹਾਰਾਜ ਕਹਿੰਦੇ, ਜਦੋਂ ਘਰਾਂ ਘਰਾਂ ਵਿਚ ਜਾ ਕਰਕੇ ਭਿਖਿਆ ਖਾਣੀ ਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਉਚਾਰਨਾ ਹੀ ਨਹੀਂ, ਹਰੇਕ ਥਾਂ ਤੋਂ ਲੈ ਕਰਕੇ ਮੰਗ ਕਰਕੇ ਛਕ ਲਿਆ ਪਰ ਮਾਲਕ ਦੇ ਨਾਮ ਨੂੰ ਨਹੀਂ ਉਚਾਰਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਦਰਗਾਹ ਲੇਖਾ ਮੰਗੀਆ, ਕਿਸ ਕਿਸ ਉੱਤਰ ਦਿਓ। ਕਹਿੰਦੇ, ਜਦੋਂ ਦਰਗਾਹ ਦੇ ਵਿਚ ਤੈਨੂੰ ਪਰਮੇਸ਼ਰ ਨੇ ਲੇਖਾ ਮੰਗਿਆ ਨਾ ਤੇਰੇ ਇਹਨਾਂ ਕਰਮਾਂ ਦਾ, ਫਿਰ ਕਿਸ ਕਿਸ ਨੂੰ ਜਾ ਕਰਕੇ ਉੱਤਰ ਦੇਵੇਂਗਾ, ਭਾਵ ਕਿਹੜੀ ਕਿਹੜੀ ਗੱਲ ਦਾ ਉੱਤਰ ਦੇਵੇਂਗਾ, ਕਿਉਂਕਿ ਥਾਂ ਥਾਂ ਤੋਂ ਤੇ ਤੂੰ ਲੈ ਕਰਕੇ ਖਾਂਦਾ ਰਿਹਾ, ਜਗ ਭਵਾ ਜਗਤ ਦੇ ਵਿਚ ਪਾਉਂਦਿਆਂ ਹੋਇਆ, ਪਰ ਜਿਨ੍ਹਾਂ ਘਰਾਂ ਦੇ ਵਿਚੋਂ ਲੈ ਕਰਕੇ ਖਾਧਾ, ਥਾਂ ਤੇ ਲਿਆ ਪਰ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ। ਇਸ ਕਰਕੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਿਹਾ ਕਰਦੇ ਸਨ, ਗੁਰਸਿੱਖੋ, ਜਦੋਂ ਵੀ ਕਿਸੇ ਦੇ ਘਰ ਦੇ ਵਿਚ ਪ੍ਰਸ਼ਾਦਾ ਛਕਦੇ ਹੋ ਨਾ, ਜਦੋਂ ਵੀ ਕਿਸੇ ਦੇ ਘਰ ਦੇ ਵਿਚ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕਣ ਤੋਂ ਬਾਅਦ ਦੇ ਵਿਚ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰੋ। ਤੇ ਮਹਾਂਪੁਰਖਾਂ ਨੇ ਜਥੇ ਦੇ ਵਿਚ ਸਾਰੇ ਸਿੰਘਾਂ ਨੂੰ ਕਿਹਾ ਸੀ, ਜਦੋਂ ਪ੍ਰਸ਼ਾਦਾ ਛਕਣਾ ਤੇ ਉਦੋਂ ਹੀ ਉਸ ਤੋਂ ਉਪਰੰਤ ਜਪਜੀ ਸਾਹਿਬ ਜੀ ਦਾ ਪਾਠ ਕਰਨਾ। ਬੇਅੰਤ ਗੁਰਸਿੱਖਾਂ ਨੇ ਗੁਰਮੁਖੋ ਅਰਦਾਸਾਂ ਕਰਵਾਈਆਂ ਹੁੰਦੀਆਂ ਹਨ, ਇਸ ਕਰਕੇ ਪ੍ਰਸ਼ਾਦਾ ਤਾਂ ਉਹਨਾਂ ਦੇ ਘਰ ਦੇ ਵਿਚ ਛਕ ਲਿਆ, ਪਰ ਪ੍ਰਸ਼ਾਦਾ ਛਕਣ ਤੋਂ ਉਪਰੰਤ ਉਸ ਦੇ ਪ੍ਰਤੀ ਜੇ ਗੁਰਬਾਣੀ ਨਾ ਪੜੀ, ਅਰਦਾਸ ਨਾ ਕੀਤੀ, ਫਿਰ ਲੇਖਾ ਦੇਣਾ ਪੈਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਨੇ, ਜੋਗੀ ਹੋਵਾ ਜਗ ਭਵਾ, ਘਰ ਘਰ ਭਿਖਿਆ ਲਿਓ। ਗੁਰੂ ਮਹਾਰਾਜ ਕਹਿੰਦੇ, ਘਰਾਂ ਘਰਾਂ ਦੇ ਵਿਚ ਭਿਖਿਆ ਮੰਗਦੇ ਨੇ ਜੋਗੀ ਬਣ ਕਰਕੇ, ਪਰ ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ। ਹੁਣ ਥਾਂ ਥਾਂ ਤੋਂ ਖਾਧਾ ਹੈ, ਜੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ, ਕਿਸ ਕਿਸ ਨੂੰ ਉੱਤਰ ਦਿਓਗੇ? ਭਗਤ ਕਬੀਰ ਜੀ ਇੱਕ ਸ਼ਾਹੂਕਾਰ ਦੇ ਘਰ ਦੇ ਵਿੱਚ, ਗੁਰਮੁਖ ਪਿਆਰਿਓ, ਇੱਕ ਜੋਗੀ ਆਇਆ, ਤਪਸਵੀ ਆਇਆ ਹੈ, ਤੇ ਆਣ ਕਰਕੇ ਉਸਨੇ ਉਹਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਚਬਾਰੇ ਦੇ ਉੱਤੇ ਰਹਿੰਦਾ, ਪ੍ਰਸ਼ਾਦਾ ਛਕਦਾ ਤੇ ਸੌ ਜਾਂਦਾ। ਭਗਤ ਕਬੀਰ ਜੀ ਨੂੰ ਪਤਾ ਲੱਗਾ। ਭਗਤ ਕਬੀਰ ਜੀ ਕਹਿੰਦੇ ਚਲੋ ਦਰਸ਼ਨ ਹੀ ਕਰਕੇ ਆਈਏ, ਸੁਣਿਆ ਹੈ, ਕਿਉਂਕਿ ਤਪਸਵੀ ਜੀ ਆਏ ਨੇ, ਭਗਤ ਜੀ ਆਏ ਨੇ। ਭਗਤ ਕਬੀਰ ਜੀ ਕਹਿੰਦੇ ਉਸ ਸਮੇਂ ਫਿਰ ਦਰਸ਼ਨ ਕਰਨ ਵਾਸਤੇ ਗਏ ਤੇ ਚਬਾਰੇ ਦੇ ਉੱਤੇ ਸੁੱਤਾ। ਭਗਤ ਕਬੀਰ ਜੀ ਨੇ ਉਹਨਾਂ ਨੂੰ ਦੇਖਿਆ, ਕਹਿਣ ਲੱਗੇ ਭਗਤ ਜੀ ਤਾਂ ਦਿਵ ਦ੍ਰਿਸ਼ਟੀ ਹੈ। ਕਹਿਣ ਲੱਗੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰ। ਕਹਿਣ ਲੱਗਾ ਅਸੀਂ ਤਾਂ ਉੱਚੇ ਆ, ਹੁਣ ਸਾਨੂੰ ਪਰਮੇਸ਼ਰ ਦੇ ਨਾਮ ਜਪਣ ਦੀ ਕੀ ਲੋੜ ਹੈ? ਉਸ ਸਮੇਂ ਭਗਤ ਕਬੀਰ ਜੀ ਨੇ ਇਹਨੂੰ ਉਪਦੇਸ਼ ਦਿੱਤਾ, ਭਾਈ ਜੇ ਪਰਮੇਸ਼ਰ ਦੇ ਨਾਮ ਨੂੰ ਨਾ ਜਪੇਗਾ ਤੇ ਫਿਰ ਇਹਨਾਂ ਦਾ ਲੇਖਾ ਤੈਨੂੰ ਦੇਣਾ ਪਵੇਗਾ। ਭਗਤ ਕਬੀਰ ਜੀ ਇੰਨਾ ਕਹਿ ਕਰਕੇ ਚਲੇ ਗਏ। ਉਹੀ ਤਪਸਵੀ ਨੇ ਜਦੋਂ ਸਰੀਰ ਛੱਡਿਆ ਨਾ ਸਰੀਰ, ਹੁਣ ਉਹਨਾਂ ਦੇ ਘਰ ਦਾ ਪ੍ਰਸ਼ਾਦਾ ਛਕਿਆ, ਨਾਮ ਜਪਿਆ ਨੀ, ਸਿਮਰਨ ਕੀਤਾ ਹੀ ਨਹੀਂ, ਪਰ ਉਹਨਾਂ ਦੇ ਘਰ ਦਾ ਪ੍ਰਸ਼ਾਦਾ ਛਕਿਆ। ਪਰ ਜਿਸ ਸਮੇਂ ਸਰੀਰ ਛੱਡਿਆ, ਸਰੀਰ ਛੱਡਣ ਤੋਂ ਪਰੰਤੂ ਉਸਦੇ ਘਰ ਦੇ ਵਿੱਚ ਗਾਂ ਦਾ ਵਛੇਰਾ ਬਣ ਕੇ ਜੰਮਿਆ, ਗਾਂ ਦਾ ਵਛੇਰਾ ਬਣਿਆ, ਬਲਦ ਬਣਿਆ ਤੇ ਵਗਣ ਲੱਗ ਪਿਆ। ਫਿਰ ਹੁਣ ਵਗ ਨਹੀਂ ਰਿਹਾ, ਤੇ ਜਦੋਂ ਵਗ ਨਹੀਂ ਨਾ ਰਿਹਾ ਤਾਂ ਉਸ ਵੇਲੇ ਮਾਰ ਪੈ ਰਹੀ ਹੈ ਤੇ ਭਗਤ ਕਬੀਰ ਜੀ ਲਾਗੋਂ ਦੀ ਲੰਘ ਰਹੇ ਨੇ, ਵੇਖਿਆ ਕਿ ਕੌਣ ਹੈ। ਜਦੋਂ ਪਤਾ ਲੱਗਾ ਕਿ ਤੇ ਉਹੀ ਹੈ, ਲਾਗੇ ਜਾ ਕਰਕੇ ਕਹਿਣ ਲੱਗੇ ਕਿ ਭਾਈ ਗੁਰਸਿੱਖਾ, ਤੈਨੂੰ ਉਦੋਂ ਕਿਹਾ ਸੀ ਕਿ ਪਰਮੇਸ਼ਰ ਦੇ ਨਾਮ ਨੂੰ ਜਪ, ਤੇ ਹੁਣ ਤੇ ਜੇ ਉਸ ਸਮੇਂ ਨਹੀਂ ਜਪਿਆ ਤੇ ਜੋ ਕੁਛ ਇਹਨਾਂ ਦੇ ਘਰ ਦਾ ਖਾਧਾ ਹੈ, ਮਾਲਕ ਦੇ ਨਾਮ ਨੂੰ ਨਹੀਂ ਜਪਿਆ, ਲੇਖਾ ਹੁਣ ਦੇਣਾ ਪਵੇਗਾ। ਤੇ ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਦਰਗਾਹ ਲੇਖਾ ਮੰਗੀ ਹੈ। ਕਹਿੰਦੇ ਦਰਗਾਹ ਦੇ ਵਿੱਚ ਲੇਖਾ ਗੁਰਸਿੱਖੋ ਮੰਗਿਆ ਜਾਂਦਾ ਹੈ। ਕਿਸ ਕਿਸ ਉੱਤਰ ਦਿਓ? ਕਹਿੰਦੇ ਕਿਹਨੂੰ ਕਿਹਨੂੰ ਉੱਤਰ ਦੇਣਾ ਕਰੋਗੇ, ਭਾਵ ਕਿ ਕਿਹੜਾ ਕਿਹੜਾ ਲੇਖਾ ਦੇਵੋਗੇ ਜੇ ਪਰਮੇਸ਼ਰ ਦੇ ਨਾਮ ਨੂੰ ਹੀ ਨਾ ਜਪਿਆ ਤੇ? ਕਿਉਂਕਿ ਸਾਰੇ ਲੇਖਿਆਂ ਦਾ ਨਿਬੇੜਾ ਕਰਨ ਵਾਲਾ ਉਸ ਮਾਲਕ ਵਾਹਿਗੁਰੂ ਦਾ ਨਾਮ, ਤੇ ਜੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ, ਬੰਦਗੀ ਕੀਤੀ ਹੀ ਨਹੀਂ, ਅੰਮ੍ਰਿਤ ਵੇਲੇ ਮਾਲਕ ਦੇ ਨਾਮ ਨੂੰ ਜਪਿਆ ਹੀ ਨਹੀਂ, ਪੰਜਾਂ ਬਾਣੀਆਂ ਦਾ ਨਿਤਨੇਮ ਨੀ ਕੀਤਾ, ਸ਼ਾਮ ਨੂੰ ਰਹਿਰਸ ਸਾਹਿਬ ਨੀ ਕੀਤੀ, ਸੌਣ ਲੱਗਿਆ ਕੀਰਤਨ ਸੋਲੇ ਦੀ ਬਾਣੀ ਨੀ ਪੜ੍ਹੀ, ਤੇ ਗੁਰਮੁਖਾ ਲੇਖਾ ਤੈਨੂੰ ਦੇਣਾ ਪਵੇਗਾ। ਫਿਰ ਕਿਹੜਾ ਕਿਹੜਾ ਲੇਖਾ ਦੇਵੇਗਾ? ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ, ਸੰਸਾਰ ਚ ਵਿਚਰਦਿਆਂ ਹੋਇਆ ਅਸੀਂ ਤਾਂ ਪਤਾ ਹੀ ਨਹੀਂ ਕਿੰਨੇ ਕੁ ਹੀ ਗੁਰਮੁਖੋਂ ਮਾੜੇ ਕਰਮ ਕਰਦੇ ਹਾਂ। ਪਰ ਸਾਰੇ ਜਿਹੜੇ ਮਾੜੇ ਕਰਮ ਕਰਦੇ ਹਾਂ, ਜੇ ਮਾਲਕ ਦੇ ਨਾਮ ਨੂੰ ਜਪ ਲਈਏ ਛੁੱਟ ਜਾਵਾਂਗੇ, ਤੇ ਜੇ ਨਾਮ ਨੂੰ ਨਾ ਜਪਿਆ ਤੇ ਕਿਸ ਕਿਸ ਲੇਖਾ ਦਿਓ? ਫਿਰ ਕਿਹੜਾ ਕਿਹੜਾ ਲੇਖਾ ਦੇਵਾਂਗੇ? ਕਿਉਂਕਿ ਬੇਅੰਤ ਹੀ ਗੁਰਮੁਖੋਂ ਅਸੀਂ ਮਾੜੇ ਕਰਮ ਕਰ ਬੈਠਦੇ ਹਾਂ।
ਸਿੱਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਸਿੱਖਿਆ ਨਾਮ ਸੰਤੋਖ ਮੜੀ। ਇਹ ਜੋਗੀ ਜੀ ਜਿਹੜੀ ਭਿੱਖਿਆ ਮੰਗਦੇ ਹੋ ਨਾ, ਭਿੱਖਿਆ ਤੇ ਭਿੱਖਿਆ ਕਿਹੜੀ ਮੰਗਣਾ ਕਰੋ? ਭਿੱਖਿਆ ਮੰਗ ਉਸ ਮਾਲਕ ਤੋਂ। ਉਹ ਕਿਹੜੀ? ਭਿੱਖਿਆ ਨਾਮ, ਪਰਮੇਸ਼ਰ ਦੇ ਨਾਮ ਦੀ, ਮਾਲਕ ਦੇ ਨਾਮ ਦੀ ਭਿੱਖਿਆ ਮੰਗ ਕੇ, ਹੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਬਖਸ਼ੋ। ਮੈਂ ਕਿਹਾ ਮੰਗੋ ਕਿ ਚਿਰ ਨਾ ਰਹਾਈ ਹਰ ਤੀਜਾ ਨਾਮ ਪਿਆਰੀ ਜੀਓ। ਹੇ ਮਾਲਕ, ਆਪਣੇ ਨਾਮ ਦਾ ਪਿਆਰ ਦੇ ਦੇਵੋ। ਹੋਰ ਤੇ ਸੰਸਾਰ ਦੇ ਵਿੱਚ ਕੁਛ ਟਿਕਿਆ ਨਹੀਂ ਦਿਸਦਾ, ਇਸ ਕਰਕੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਹ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਾਮ ਦਾ پیار دے دو، نام دی دا دے دو، اے مالک ایسی بخشش کر دے وہ کہ آپ جی وسترو ہی نہ، وستر نہ ہی دا تار، اے مالک آپ جی وسترو ہی نہ ساڈے تو، اے سچے پاتشاہ گن گاواں دن رات، دن تے رات آپ جی دے ہی گناں نو گاؤندے رہیے، بخشش کر دے، اے مالک وستر ناہی دا تار اپنا نام دے ہو، گن گاواں دن رات نانک چاہو اے ہو، اے جڑا چاہ ساڈے ہردے وچ بنیا رہے، تے دن رات اس مالک دے نام نو جپ دے رہیے، اے مالک ساڈے ہردے دے وچ اوناں وستر تے سانو نام دی دات دے دیو، اس پرکار اے سچے پاتشاہ بخشش کر دیو۔ ستگرو صاحب جی کہندے اس پرکار اس مالک دے اگے پکھیا اے منگ، اس مالک تو اے منگ کے اے سچے پاتشاہ دان دینا ہے تے سانو نام دا دان دے وو، پکھیا نام، نام دا دان دے دے وو، سنتوک مڑی تے جڑی کٹیا دے وچ رہنا نا، جدا جوگی ایک کٹیا دے وچ رہندے نے، اس تے پرکار ہی ہو جڑی کٹیا چ رہنا، کٹیا کیڑی ہونی چاہی دی ہے؟ گرو مہاراج صاحب کہندے کٹیا بنا سنتوک دی، سنتوک رکھنا، سنتوک روپی کٹیا دے وچ رہنا کر، سدا سچ ہے نال۔ گرو مہاراج صاحب جی کہندے جدو اس پرکار نام دی پکھیا منگے گا، سنتوک دی کٹیا دھارن کر لوے گا، سدا سچ ہے نال، پھر جڑا سچا مالک واہگرو سدا ہی سمجھ لی تیرے نال ہے، وہ تینو ہر ایک تھان تے پھر بچاؤن والا ہے، ہر ایک جگہ اتے تیری رکھیا کرن والا ہے۔
دیکھی ہاتھ نہ لدیا سب بدی جم کال۔
ستگرو مہاراج صاحب جی کہندے گرسکھو جڑا پیکھی پرش ہے نا، پیکھی جس نے پیک دھارن کیتا ہے، جڑا کپٹی ہے، دمبی ہے، جس نے کیول تے کیول پیک ہی دھارن کیتا ہویا ہے، گرو مہاراج کہندے ہاتھ نہ لدیا، کہندے انہاں دے ہاتھ دے وچ کوئی وستو نہیں آؤندی، ہاتھ کیڑا ہے؟ من روپی ہاتھ، پھر انہاں دے من روپی ہاتھ نو سرشٹ جڑی وستو پرمیشر دے نام روپی او گرمکھ پیارے لبدی ہی نہیں، اس کر کے سب بدی جمکال، اس پیک دے کارن ہی، ماڑے کرما دے کارن ہی پیک دھارن والے جڑے ہن سب بدی جمکال، اس سارے ہی جمع دے کال، جمع دے وس پئے ہوئے ہن۔
نانک گلاں جھوٹیاں سچا نام سمال۔
ستگرو مہاراج صاحب جی کہندے گرسکھو ہور جڑیاں گلاں کرنیاں نا ہور، یہ ساریاں ہی جھوٹیاں نے جھوٹیاں، تے سچا جڑا پرمیشر واہگرو دے نام نو سنبھال، جڑا ہردے وچ سنبھال کر کے ہردے وچ گرمکھو دھارن کر لینا، یہی ایک سچ ہے، ہور جنیاں وی گلاں کرنیاں ہور جو کچھ وی کرنا سب کچھ جھوٹ ہے۔ سمرت وید قرآن پکارن پوتیاں، نام بنا سب کوڑ گالی ہوچیاں۔ سمرتیاں تے وید قرآن آدک سب کچھ گرمکھوئے پکار پکار کے ایک گل کہندے نے، کیڑی ہے؟ کہ نام تو بغیر سب کچھ جھوٹ، جے نام تو بغیر سب کچھ ویرتھ ہے، اس کر کے گرو مہاراج صاحب جی کہندے ہن گرسکھو نانک گلاں جھوٹیاں ہور جڑیاں گلاں کر لینیاں، گلاں باتاں دے وچ دن گزار دینا، پرمیشر دے نام نو جپنا ہی نہیں، یہ سب کچھ ہی جھوٹ ہے، اس کر کے ستگرو صاحب جی کہندے سچا نام سنبھال، جڑا سچا پرمیشر واہگرو ہے نا اس دے نام نو ہردے وچ سنبھال کر کے رکھنا کر۔
محلہ تیجا جت در لیکھا منگی سو در سیوے ہو نا کوئے۔
تیسرے پاتشاہ ستگرو مہاراج صاحب بخشش کر دیں، گرو مہاراج صاحب کہندے جت در لیکھا منگی ہے، جس در تے جان دے نال بھاو کے لیکھا منگیا جاوے، تے گرو مہاراج صاحب کہندے سو در سیویو نہ کوئے، کہندے او در کیوں جا کر کے اس در دی سیوا کردا، کیوں اس در دے اتے جانا، جڑے گھر دے وچ جان دے نال تینوں لیکھا دینا پی جاوے تے پھر اس در تے اس گھر دی جا کر کے سیوا کیوں کردا، ਜਿਸੇ ਪ੍ਰਕਾਰ ਹੀ ਚੇਤਨ ਨੂੰ ਮੜੀਆਂ ਮਸਾਣਾ ਉੱਤੇ ਮੱਥੇ ਟੇਕਣ ਦੇ ਨਾਲ, ਦੰਬੀਆਂ ਪਖੰਡੀਆਂ ਦੇ ਗੋਡੇ ਘੁੱਟਣ ਦੇ ਨਾਲ ਜੇ ਲੇਖਾ ਦੇਣਾ ਪੈਂਦਾ ਹੈ ਤੇ ਸੋ ਦਰ ਸੇਵਿਓ ਨਾ ਕੋਏ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਉਸ ਦਰ ਦੀ ਕਿਉਂ ਸੇਵਾ ਕਰਦੇ ਹੋ? ਕਿਉਂਕਿ ਉੱਥੇ ਲੇਖੇ ਦੇਣੇ ਪੈਣਗੇ, ਉੱਥੇ ਜਿਹੜਾ ਲੇਖਾ ਛੁੱਟੇਗਾ ਨਹੀਂ। ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨ ਮਾਨੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਗੁਰਸਿੱਖੋ, ਭੁੱਲ ਕਰਕੇ ਵੀ ਮੜੀ ਅਤੇ ਮਸਾਨ ਨੂੰ ਮੱਥਾ ਨੀ ਟੇਕਣਾ, ਭੁੱਲ ਕਰਕੇ ਭੁੱਲ ਕੇ ਵੀ ਨੀ ਟੇਕਣਾ। ਇਸ ਕਰਕੇ ਸਾਨੂੰ ਵਰਜਿਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿਚ ਸਾਨੂੰ ਗੁਰਮੁਖੀ ਪੰਕਤੀਆਂ ਦੇ ਰਾਹੀਂ ਉਪਦੇਸ਼ ਦਿੱਤਾ ਹੈ ਕਿ ਭੁੱਲ ਕੇ ਵੀ ਤੁਸੀਂ ਕਦੇ ਮੜੀਆਂ ਮਸਾਣਾ ਉੱਤੇ ਜਾ ਕਰਕੇ ਮੱਥੇ ਨਹੀਂ ਟੇਕਣੇ। ਇਸ ਕਰਕੇ ਜਿਤ ਦਰ ਲੇਖਾ ਮੰਗੀਐ, ਜਿਸ ਦਰ ਦੇ ਉੱਤੇ ਜਿਸ ਕਰਮ ਕਰਨ ਦੇ ਨਾਲ, ਜਿਹੜਾ ਕਰਮ ਕਰਨ ਦੇ ਨਾਲ, ਜਿਹੜਾ ਕੰਮ ਕਰਨ ਦੇ ਨਾਲ ਲੇਖਾ ਮੰਗਿਆ ਜਾਵੇ, ਸੋ ਦਰ ਸੇਵਿਓ ਨਾ ਕੋਏ। ਗੁਰੂ ਸਾਹਿਬ ਕਹਿੰਦੇ ਕੋਈ ਵੀ ਇਹੋ ਜਿਹੇ ਦਰ ਨੂੰ ਜਾ ਕਰਕੇ ਨਾ ਸੇਵਨਾ ਕਰ, ਇਹੋ ਜਿਹੇ ਦਰ ਦੀ ਜਾ ਕਰਕੇ ਉਪਾਸ਼ਨਾ ਨਾ ਕਰ, ਇਹੋ ਜਿਹੇ ਦਰ ਤੇ ਜਾ ਕਰਕੇ ਪ੍ਰੇਮ ਨਾ ਧਾਰਨ ਕਰ, ਇਹੋ ਜਿਹੇ ਦਰਾਂ ਤੋਂ ਦੂਰ ਰਹਿਣਾ ਕਰ।
ਐਸਾ ਸਤਿਗੁਰ ਲੋੜ ਲਹੋ ਜਿਸ ਜੇ ਵਡਿਆਵਰ ਨਾ ਕੋਏ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਕਹਿੰਦੇ ਜੇ ਗੁਰੂ ਇਹੋ ਜਿਹਾ ਲੱਭ ਜਾਵੇ, ਕਹਿੰਦੇ ਇਹੋ ਜਿਹਾ ਗੁਰੂ ਲੋੜ ਲਹੋ, ਕਹਿੰਦੇ ਲੱਭ ਲਵੋ ਇਹੋ ਜਿਹਾ ਗੁਰੂ, ਇਹੋ ਜਿਹਾ ਜਿਸ ਜੇਵੜ ਅਵਰ ਨਾ ਕੋਈ, ਜਿਸ ਗੁਰੂ ਦੇ ਬਰਾਬਰ ਹੋਰ ਕੋਈ ਹੋਵੇ ਹੀ ਨਾ, ਉਹੋ ਜਿਹਾ ਗੁਰੂ ਆਪ ਲੱਭ ਲੈਣਾ ਚਾਹੀਦਾ ਜਿਹਦੇ ਬਰਾਬਰ ਕੋਈ ਨੀ। ਗੁਰਮੁਖੋ ਵੇਖੋ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਸਭ ਤੋਂ ਵੱਡੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਹਨ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਸਾਨੂੰ ਉਪਦੇਸ਼ ਦੇ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹਨ। ਸਭ ਤੋਂ ਵੱਡਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ, ਇਸੇ ਗੁਰੂ ਨੂੰ ਲੱਭ ਲੈਣਾ ਕਰੋ, ਜਿਹੜੇ ਗੁਰੂ ਦੇ ਵਿਚ ਬੇਅੰਤ ਸ਼ਕਤੀਆਂ ਨੇ, ਜਿਸ ਪਰਮੇਸ਼ਰ ਚ ਬੇਅੰਤ ਸ਼ਕਤੀਆਂ ਹਨ, ਗੁਰਮੁਖੋ ਉਸ ਦੀ ਉਪਾਸ਼ਨਾ ਕਰੋ, ਉਸ ਨੂੰ ਲੱਭਣਾ ਕਰੋ ਜਿਹਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ, ਜਿਹੜਾ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਐਸਾ ਜਿਹੜਾ ਮਾਲਕ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਜਿੱਥੇ ਜਲ ਹੈ ਉੱਥੇ ਥਲ ਕਰ ਦੇਣ ਵਾਲਾ, ਤੇ ਜਿੱਥੇ ਥਲ ਨੇ ਨਾ ਉੱਥੇ ਖੂਹ ਲਾ ਦੇਣ ਵਾਲਾ, ਕੂਪ ਤੇ ਮੇਰ ਕਰਾਵੈ, ਜਿੱਥੇ ਖੂਹ ਲੱਗੇ ਹੋਏ ਨੇ ਗੁਰਮੁਖੋ ਉੱਥੇ ਪਹਾੜ ਖੜੇ ਕਰ ਦੇਣ ਵਾਲਾ, ਐਸਾ ਜਿਹੜਾ ਵੱਡਾ ਪਰਮੇਸ਼ਰ ਵਾਹਿਗੁਰੂ ਹੈ। ਧਰਤੀ ਤੇ ਆਕਾਸ਼ ਚੜਾਵੈ, ਜਿਹੜਾ ਨੀਵਾਂ ਕੋਈ ਹੈ ਨਾ, ਜਿਹੜਾ ਧਰਤੀ ਤੇ ਬੈਠਾ, ਉਸ ਨੂੰ ਤਾਂ ਉੱਚਾ ਚੜਾ ਦੇਣ ਵਾਲਾ ਮਾਲਕ, ਜਿਹੜੇ ਆਕਾਸ਼ ਗਿਰਾਵੈ, ਜਿਹੜੇ ਚੜੇ ਹੋਏ ਨੇ ਆਕਾਸ਼ ਤੇ ਉੱਚੇ ਨੇ ਜਿਹੜੇ, ਉਹਨਾਂ ਨੂੰ ਥੱਲੇ ਡੇਗ ਦੇਣ ਵਾਲਾ, ਹੰਕਾਰੀਆਂ ਦਾ ਹੰਕਾਰ ਨਿਵਰਤ ਕਰ ਦੇਣ ਵਾਲਾ, ਐਸਾ ਗੁਰਮੁਖ ਪਿਆਰਿਓ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ, ਐਸਾ ਜਿਹੜਾ ਬੇਅੰਤ ਸ਼ਕਤੀਆਂ ਦਾ ਜਾਲ ਮਾਲਕ ਹੈ ਨਾ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਜਿਹੜਾ ਮਾਲਕ ਇਹੋ ਜਿਹੀਆਂ ਸ਼ਕਤੀਆਂ ਦਾ ਮਾਲਕ ਹੈ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ, ਗੁਰਮੁਖੋ ਵੇਖੋ ਕਿੱਡਾ ਵੱਡਾ ਗੁਰੂ ਹੈ ਸਾਡਾ, ਬੇਅੰਤ ਸ਼ਕਤੀਆਂ ਦਾ ਮਾਲਕ। ਖਲ ਮੂਰਖ ਤੇ ਪੰਡਿਤ ਕਰਬੋ, ਜਿਹੜੇ ਗੁਰਮੁਖ ਪਿਆਰਿਓ, ਜਿਹੜੇ ਖਲ ਮੂਰਖ ਨੇ, ਮਹਾਂਮੂਰਖ ਨੇ ਜਿਹੜੇ, ਉਹਨਾਂ ਨੂੰ ਵੀ ਗਿਆਨਵਾਨ ਬਣਾ ਦੇਣ ਵਾਲਾ, ਉਹਨਾਂ ਨੂੰ ਵੀ ਗਿਆਨਵਾਨ ਬਣਾ ਦੇਣ ਵਾਲਾ। ਪੰਡਿਤ ਤੇ ਮੁਗਦਾਰੀ, ਜਿਹੜੇ ਪੰਡਿਤ ਹਨ ਨਾ, ਜਿਹੜੇ ਵਿਦਵਾਨ ਤੇ ਜਿਨ੍ਹਾਂ ਨੇ ਹੰਕਾਰ ਧਾਰਨ ਕਰ ਲਿਆ ਕਿ ਅਸੀਂ ਵੱਡੇ ਵਿਦਵਾਨ ਹੈ, ਉਹਨਾਂ ਨੂੰ ਮੂਰਖ ਬਣਾ ਦੇਣ ਵਾਲਾ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ, ਜੇ ਸਮੇਂ ਦਿੱਲੀ ਨੂੰ ਜਾ ਰਹੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਦਿੱਲੀ ਨੂੰ ਜਾਂਦਿਆਂ ਜਾਂਦਿਆਂ ਅੰਬਾਲੇ ਦੇ ਲਾਗੇ ਇੱਕ ਨਗਰ ਹੈ ਪੰਜੋਖਰਾ ਸਾਹਿਬ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਗੁਰਮੁਖੋ ਪੜਾਅ ਕੀਤਾ। ਗੁਰੂ ਮਹਾਰਾਜ ਸਾਹਿਬ ਜੀ ਨੇ ਉੱਥੇ ਰਾਤ ਕੱਟਣ ਵਾਸਤੇ ਜਿਸ ਸਮੇਂ ਸੰਗਤਾਂ ਦੇ ਸਹਿਤ ਉੱਥੇ ਆਣ ਕਰਕੇ ਟਿਕੇ ਹਨ, ਤੇ ਉਸ ਵੇਲੇ ਅੰਮ੍ਰਿਤ ਵੇਲਾ ਹੋਇਆ, ਉਥੋਂ ਦੇ ਨਗਰ ਦਾ ਪੰਜੋਖਰਾ ਸਾਹਿਬ ਨਗਰ ਦਾ ਇੱਕ ਲਾਲ ਨਾਮ ਪੰਡਿਤ ਤੇ ਲਾਲ ਨਾਮ ਪੰਡਿਤ ਜਿਸ ਨੇ ਵੇਖਿਆ ਕਿ ਬੜੀ ਚਹਿਲ ਪਹਿਲ ਹੋ ਰਹੀ ਹੈ, ਬਹੁਤ ਸੁੰਦਰ ਦੀਵਾਨ ਲੱਗੇ ਨੇ, ਕੌਣ ਹਨ? ਲਾਗੇ ਜਾ ਕਰਕੇ ਪੁੱਛਿਆ ਇੱਕ ਗੁਰਸਿੱਖ ਨੂੰ, ਭਾਈ ਇਹ ਕੌਣ ਨੇ ਜਿਨ੍ਹਾਂ ਨੇ ਆਣ ਕਰਕੇ ਸਾਡੇ ਨਗਰ ਦੇ ਵਿੱਚ ਪੜਾ ਕੀਤਾ? ਉਸ ਸਮੇਂ ਗੁਰਸਿੱਖ ਨੇ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਗੁਰਤਾ ਗੱਦੀ ਉੱਤੇ ਬਿਰਾਜਮਾਨ 8ਵੇਂ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਹਨ। ਹੁਣ ਪੰਡਿਤ ਜਿਹੜਾ ਹੈ ਆਪਣੀ ਵਿਦਿਆ ਦੇ ਕਾਰਨ ਬਹੁਤ ਜ਼ਿਆਦਾ ਹੰਕਾਰੀ ਹੈ, ਕਿਉਂਕਿ ਇਸ ਨਗਰ ਦੇ ਵਿੱਚ ਜਿਹੜਾ ਵੀ ਕੋਈ ਆਉਂਦਾ ਇਹ ਜਿਹੜਾ ਪੰਡਿਤ ਹੈ ਉਸ ਨੂੰ ਹੀ ਜਿੱਤਦਾ, ਕਿਉਂਕਿ ਇਸ ਦੇ ਵਿੱਚ ਗਿਆਨ ਬਹੁਤ ਸੀ, ਬਹੁਤ ਵਿਦਿਆ ਪੜ੍ਹੀ ਹੈ। ਸਿੱਖ ਨੂੰ ਕਹਿਣ ਲੱਗਾ ਕਿ ਇਹਨਾਂ ਨੇ ਜੋ ਕਿ ਦੁਆਬਰ ਦੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਹੋਏ ਹਨ ਉਹਨਾਂ ਤੋਂ ਵੀ ਵੱਡਾ ਨਾਮ ਰਖਾਇਆ ਆਪਣਾ, ਇਹਨਾਂ ਨੇ ਅੱਗੇ ਹਰ ਲਗਵਾਇਆ, ਤੇ ਜਿਹੜੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ ਭਾਵੇਂ ਉਹਨਾਂ ਦੇ ਅਰਥ ਵੀ ਉਸ ਗੀਤਾ ਦੇ ਇਹਨਾਂ ਨੂੰ ਨਾ ਆਉਂਦੇ ਹੋਣ। ਤੇ ਕਹਿਣ ਲੱਗਾ ਮੈਨੂੰ ਪ੍ਰਸ਼ਨ ਕਿਉਂ ਕਰਦਾ, ਚੱਲ ਮੇਰੇ ਨਾਲ ਤੈਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਲੈ ਜਾਂਦਾ, ਗੁਰੂ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਨ ਕਰ ਲੈ। ਤੋ ਸਿੱਖ ਦੇ ਨਾਲ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪੰਡਿਤ ਚਲੇ ਗਿਆ, ਜਾ ਕਰਕੇ ਪ੍ਰਸ਼ਨ ਕਰ ਦਿੱਤਾ ਹੈ। ਸਿੱਖ ਨੇ ਵੀ ਦੱਸਿਆ ਕਿ ਗੁਰੂ ਸਾਹਿਬ ਇਹ ਪੰਡਿਤ ਜੀ ਏਦਾਂ ਕਹਿੰਦੇ ਨੇ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੋਚਿਆ ਕਿ ਜੇ ਇਸ ਨੂੰ ਇਸ ਤਰ੍ਹਾਂ ਜਵਾਬ ਦਿੱਤਾ ਤੇ ਇਹਨੂੰ ਤਾਂ ਵੀ ਨਿਸ਼ਚਾ ਨਹੀਂ ਹੋਣਾ। ਤੋ ਉਸ ਵੇਲੇ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪੰਡਿਤ ਜੀ ਜੇ ਅਸੀਂ ਜਵਾਬ ਦਿੱਤਾ ਨਾ, ਤੁਸੀਂ ਸੋਚੋਗੇ ਕਿ ਚੰਗੀ ਕੁਲ ਦੇ ਵਿੱਚ ਇਹਨਾਂ ਨੇ ਅਵਤਾਰ ਧਾਰਨ ਕੀਤਾ ਤੇ ਕਿਸੇ ਵਿਦਵਾਨ ਦੇ ਪਾਸੋਂ ਅਰਥ ਪੜ੍ਹ ਲਏ ਹੋਣਗੇ। ਧੰਨਵਾਨ ਨੇ ਜਿਸ ਕਰਕੇ ਛੋਟੀ ਉਮਰ ਦੇ ਵਿੱਚ ਬਾਲਕ ਅਵਸਥਾ ਦੇ ਵਿੱਚ ਹੀ ਚੰਗਾ ਗਿਆਨ ਪ੍ਰਾਪਤ ਕਰ ਲਿਆ, ਤੁਹਾਨੂੰ ਫੇਰ ਵੀ ਭਰੋਸਾ ਨਹੀਂ ਆਉਣਾ, ਇਸ ਕਰਕੇ ਜਾਓ ਨਗਰ ਦੇ ਵਿੱਚ ਪਹੁੰਚੋ, ਤੁਹਾਨੂੰ ਜਿਹੜਾ ਵੀ ਮਨੁੱਖ ਸਭ ਤੋਂ ਅਨਪੜ੍ਹ ਲੱਗਦਾ ਹੈ ਨਾ ਉਸ ਨੂੰ ਲੈ ਕਰਕੇ ਆਓ ਤੇ ਅਸੀਂ ਉਸ ਦੇ ਪਾਸੋਂ ਅਰਥ ਕਰਵਾ ਦੇਵਾਂ। ਤੋ ਉਸ ਵੇਲੇ ਇਹ ਪੰਡਿਤ ਜੀ ਨਗਰ ਦੇ ਵਿੱਚ ਪਹੁੰਚੇ। ਹੁਣ ਪੰਡਿਤ ਜੀ ਨਗਰ ਦੇ ਵਿੱਚ ਪਹੁੰਚੇ ਨੇ ਤੇ ਅੱਜ ਇਹਨਾਂ ਨੂੰ ਸਾਰਾ ਨਗਰ ਪੜ੍ਹਿਆ ਲਿਖਿਆ ਲੱਗ ਰਿਹਾ। ਉਹਨੇ ਚਿਰ ਨੂੰ ਸਾਹਮਣੇ ਕੀ ਵੇਖਿਆ ਕਿ ਛੱਜੂ ਨਾਮ ਝੂਰ, ਗੁਰਮੁਖੋ ਛੱਜੂ ਨੂੰ ਦੇਖਿਆ ਜਿਸ ਨੇ ਕਦੀ ਵੀ ਸਕੂਲ ਨਹੀਂ ਗਿਆ, ਜ਼ਬਾਨ ਤੋਂ ਗੁੰਗਾ, ਕੰਨਾਂ ਤੋਂ ਬੋਲਾ, ਕੱਪੜੇ ਸਰੀਰ ਦੇ ਪਾਟੇ ਹੋਏ ਨੇ ਤੇ ਰੰਗ ਇਸ ਦਾ ਕਾਲਾ। ਪੰਡਿਤ ਜੀ ਇਹਦੇ ਪਾਸ ਗਏ, ਇਸ ਨੂੰ ਬਾਂਹ ਤੋਂ ਫੜਿਆ, ਕਹਿਣ ਲੱਗੇ ਮੇਰੇ ਨਾਲ ਚੱਲ। ਹੁਣ ਇਹ ਛੱਜੂ ਕੰਮ ਕੀ ਕਰਿਆ ਕਰਦਾ ਸੀ, ਲੋਕਾਂ ਦੇ ਘਰਾਂ ਦੇ ਵਿੱਚ ਜਲ ਢੋ ਦੇਣਾ, ਜਲ ਦੇ ਘੜੇ ਭਰ ਭਰ ਕੇ ਰੱਖ ਦਿਆ ਕਰਨੇ ਤੇ ਲੋਕਾਂ ਨੇ ਇਸ ਨੂੰ ਪ੍ਰਸ਼ਾਦਾ ਛਕਾ ਦਿਆ ਕਰਨਾ। ਕਹਿਣ ਲੱਗਾ ਤੂੰ ਆਪਣਾ ਕਾਰਜ ਜਿਹੜਾ ਕਰਦਾ ਹੈ ਨਾ ਦੋ ਘੜੀਆਂ ਠਹਿਰ ਕੇ ਆਣ ਕੇ ਕਰ ਲਈ, ਪਹਿਲਾਂ ਮੇਰੇ ਨਾਲ ਚੱਲ। ਬਾਂਹ ਤੋਂ ਫੜ ਕੇ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਲੈ ਗਿਆ, ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਲਿਜਾ ਕਰਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਇਹਦੇ ਪਾਸੋਂ ਅਰਥ ਕਰਵਾਓ ਗੀਤਾ ਦੇ। ਗੁਰੂ ਮਹਾਰਾਜ ਸਾਹਿਬ ਨੇ ਗੁਰਸਿੱਖਾਂ ਨੂੰ ਕਿਹਾ ਭਾਈ ਜਾਓ ਇਸ ਨੂੰ ਇਸ਼ਨਾਨ ਕਰਵਾਓ। ਉੱਥੇ ਇੱਕ ਤਲਾਬ ਸੀ ਗੁਰਮੁਖੋ, ਜਿਸ ਸਰੋਵਰ ਦੇ ਵਿੱਚ ਅਸੀਂ ਹੁਣ ਜਾ ਕਰਕੇ ਇਸ਼ਨਾਨ ਕਰਦੇ ਹਾਂ ਨਾ, ਉਸ ਦੇ ਵਿੱਚ ਸੱਜੂ ਨੂੰ ਉਸ ਵੇਲੇ ਗੁਰਮੁਖੋ ਇਸ਼ਨਾਨ ਕਰਵਾਇਆ ਗਿਆ, ਸੁੰਦਰ ਵਸਤਰ ਪਵਾਏ ਗਏ, ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੀ ਹਜੂਰੀ ਚ ਲਿਆਣ ਕਰਕੇ ਬਿਠਾਇਆ ਹੈ, ਗੁਰੂ ਸਾਹਿਬ ਜੀ ਦੀ ਹਜੂਰੀ ਚ ਬਿਠਾਇਆ। ਜਿਸ ਸਮੇਂ ਸਤਿਗੁਰੂ ਸਾਹਿਬ ਜੀ ਦੇ ਹੱਥ ਦੇ ਵਿੱਚ ਇੱਕ ਛੜੀ ਸੀ ਫੁੱਲਾਂ ਵਾਲੀ, ਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਦੇ ਸਿਰ ਦੇ ਉੱਤੇ ਰੱਖੀ ਹੈ ਤੇ ਕਿਹਾ ਕਿ ਜੋ ਪੰਡਿਤ ਜੀ ਦੇ ਮਨ ਦੇ ਵਿੱਚ ਵਿਚਾਰ ਹਨ ਉਹ ਸਾਰੇ ਪੂਰੇ ਕਰ ਦਿਓ। ਗੁਰਮੁਖੋ ਜਿਹੜਾ ਛੱਜੂ ਕਦੀ ਬੋਲਿਆ ਹੀ ਨਹੀਂ ਸੀ ਹੁਣ ਅੱਜ ਬੋਲਿਆ। ਪੰਡਿਤ ਜੀ ਨੂੰ ਕਹਿਣ ਲੱਗਾ ਪੰਡਿਤ ਜੀ ਕਿਸ ਸ਼ਾਸਤਰ ਦੇ ਵਿੱਚ ਪ੍ਰਵਿਰਤ ਹੋ ਕਰਕੇ ਤੁਸੀਂ ਮੇਰੇ ਨਾਲ ਵਿਚਾਰ ਕਰਨੀ ਚਾਹੁੰਦੇ ਹੋ, ਦੱਸੋ ਕੀ ਪੁੱਛਦੇ ਜੇ। ਤੇ ਪੰਡਿਤ ਜੀ ਵੇਖ ਕਰਕੇ ਹੈਰਾਨ ਹੋ ਗਏ ਤੇ ਗੁਰਮੁਖ ਉਸ ਵੇਲੇ ਫਿਰ ਪੰਡਿਤ ਜੀ ਨੇ ਹੀ ਗੀਤਾ ਦੇ ਪਾਠ ਕੀਤਾ ਤੇ ਛੱਜੂ ਨੇ ਅਰਥ ਕੀਤੇ। ਅਰਥ ਕਹਿੰਦੇ ਇਹੋ ਜਿਹੇ ਕੀਤੇ ਉਸ ਦਿਨ ਕਿ ਇਸ ਲਾਲ ਨਾਮ ਪੰਡਿਤ ਨੇ ਕਦੀ ਅਰਥ ਹੀ ਨਹੀਂ ਸਰਵਣ ਕੀਤੇ, ਉਹ ਇੰਨੀ ਵਿਦਵਤਾ ਦੇ ਸਹਿਤ ਅਰਥ ਕੀਤੇ, ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਜਨੇਊ ਲਾਹ ਕਰਕੇ ਅੱਗੇ ਰੱਖ ਦਿੱਤਾ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਆਪਣਾ ਜਨੇਊ ਪਾ ਲੈ, ਸੱਚੇ ਪਾਤਸ਼ਾਹ ਹੁਣ ਮੈਂ ਜਨੇਊ ਨਹੀਂ ਪਾਉਣਾ, ਕਿਰਪਾ ਕਰਕੇ ਸਿੱਖੀ ਬਖਸ਼ੋ, ਆਪਣੇ ਚਰਨਾਂ ਦੀ ਪ੍ਰੀਤੀ ਦੇਵੋ, ਰਹਿਮਤ ਕਰ ਦੇਵੋ। ਉਸ ਵੇਲੇ ਗੁਰਮੁਖ ਇਸ ਪੰਡਤ ਨੂੰ ਚਰਨ ਪਹੁਲ ਦੇ ਕਰਕੇ ਗੁਰੂ ਸਾਹਿਬ ਜੀ ਨੇ ਸਿੱਖ ਬਣਾਇਆ, ਬਖਸ਼ਿਸ਼ ਕੀਤੀ, ਰਹਿਮਤ ਕਰ ਦਿੱਤੀ। ਤੇ ਉਧਰ ਨਾਲ ਹੀ ਸੱਜੂ ਤੇ ਵੀ ਬਖਸ਼ਿਸ਼ ਹੋ ਗਈ। ਉਥੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਵੇਖੋ ਜਦੋਂ ਦਿੱਲੀ ਨੂੰ ਜਾਣ ਲੱਗੇ ਤੇ ਉਸ ਵੇਲੇ ਗੁਰੂ ਸਾਹਿਬ ਜੀ ਨੇ ਉਥੇ ਇੱਕ ਨਿਸ਼ਾਨ ਗੱਡ ਕਰਕੇ ਸੰਗਤਾਂ ਨੂੰ ਹੁਕਮ ਕੀਤਾ ਕਿ ਭਾਈ ਇਸ ਤੋਂ ਅੱਗੇ ਕਿਸੇ ਨੇ ਮੇਰੇ ਪਿੱਛੇ ਨਹੀਂ ਆਉਣਾ, ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਉਸ ਸਮੇਂ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਾ ਦਿੱਲੀ ਜਾਣਾ ਸੁਣ ਕਰਕੇ ਪਿੱਛੇ ਪਿੱਛੇ ਜਾ ਰਹੀਆਂ ਸਨ, ਨਾਲ ਤੁਰ ਰਹੀਆਂ ਸਨ। ਤੇ ਪੰਜੋਖਰਾ ਸਾਹਿਬ ਹੀ ਗੁਰੂ ਮਹਾਰਾਜ ਸਾਹਿਬ ਜੀ ਨੇ ਉਥੇ ਫਿਰ ਨਿਸ਼ਾਨ ਸਾਹਿਬ ਗੱਡ ਕਰਕੇ ਤੇ ਗੁਰਸਿੱਖੋ ਹੁਕਮ ਕੀਤਾ ਕਿ ਇਸ ਤੋਂ ਬਾਅਦ ਸਾਡੇ ਪਿੱਛੇ ਕਿਸੇ ਵੀ ਹੋਰ ਸੰਗਤ ਨੇ ਨਹੀਂ ਆਉਣਾ। ਸੰਗਤਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਦਰਸ਼ਨ ਕਿਵੇਂ ਕਰਾਂਗੇ? ਗੁਰੂ ਮਹਾਰਾਜ ਕਹਿੰਦੇ ਆ ਨਿਸ਼ਾਨ ਸਾਹਿਬ ਗੱਡਿਆ ਹੈ ਨਾ, ਜਿਹੜਾ ਇਸ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰੇਗਾ ਉਸ ਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਜਾਵੇ। ਇਹ ਬਖਸ਼ਿਸ਼ ਕਰ ਦਿੱਤੀ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਨੇ। ਐਸੇ ਮਾਲਕ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ, ਐਸੇ ਸੱਚੇ ਪਾਤਸ਼ਾਹ ਸਤਿਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ। ਨਾਰੀ ਤੇ ਜੋ ਪੁਰ ਕਰਾਵੈ ਪੁਰਖਾਂ ਤੇ ਜੋ ਨਾਰੀ, ਗੁਰਮੁਖੋ ਜਿਹੜਾ ਮਾਲਕ ਵਾਹਿਗੁਰੂ ਇਸਤਰੀ ਤੋਂ ਪੁਰਸ਼ ਬਣਾ ਦੇਣ ਵਾਲਾ ਤੇ ਪੁਰਸ਼ਾਂ ਤੋਂ ਇਸਤਰੀਆਂ ਬਣਾ ਦੇਣ ਵਾਲਾ, ਐਸੇ ਪਰਮੇਸ਼ਰ ਵਾਹਿਗੁਰੂ ਜਿਹੜਾ ਸਭ ਤੋਂ ਵੱਡਾ। ਕਹੋ ਕਬੀਰ ਸਾਧੂ ਕ ਪ੍ਰੀਤਮ ਤੇ ਮੂਰਤ ਬਲਿਹਾਰੀ, ਕਹਿੰਦੇ ਐਸੇ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ ਉਹਦੀ ਮੂਰਤੋਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਹੜਾ ਏਡਾ ਵੱਡਾ ਹੈ ਨਾ, ਇੰਨੀਆਂ ਸ਼ਕਤੀਆਂ ਦਾ ਮਾਲਕ ਹੈ, ਜਿਹੜਾ ਸਭ ਤੋਂ ਵੱਡਾ, ਐਸਾ ਸਤਿਗੁਰ ਲੋੜ ਲਹੋ, ਇਹੋ ਜਿਹਾ ਸਤਿਗੁਰੂ ਲੱਭ ਲਓ, ਇਹੋ ਜਿਹੇ ਗੁਰੂ ਦੀ ਚਰਨ ਸ਼ਰਨ ਪ੍ਰਾਪਤ ਕਰੋ ਜਿਹੜਾ ਸਭ ਤੋਂ ਵੱਡਾ ਹੈ, ਜਿਸ ਜੇਵੜ ਅਵਰ ਨਾ ਕੋਈ, ਜਿਸ ਮਾਲਕ ਦੇ ਬਰਾਬਰ ਹੋਰ ਨਹੀਂ ਜੇ ਹੈਗਾ ਕੋਈ, ਜਿਸ ਦੇ ਬਰਾਬਰ ਹੋਰ ਕੋਈ ਵੀ ਨਹੀਂ, ਸਭ ਤੋਂ ਵੱਡਾ ਜਿਹੜਾ ਐਸਾ ਮਾਲਕ ਵਾਹਿਗੁਰੂ ਹੈ।
ਇਸ ਸਰਨਾਈ ਛੁਟੀ ਲੇਖਾ ਮੰਗੈ ਨਾ ਕੋਈ,
ਤੇ ਇਹੋ ਜੇ ਮਾਲਕ ਦੀ ਸ਼ਰਨ ਵਿਚ ਪੈਣ ਦੇ ਨਾਲ ਗੁਰਮੁਖੋ ਜੀਵ ਜਿਹੜਾ ਛੁੱਟ ਜਾਂਦਾ ਛੁੱਟ, ਤੇ ਗੁਰੂ ਸਾਹਿਬ ਜੀ ਕਹਿੰਦੇ ਲੇਖਾ ਮੰਗੈ ਨਾ ਕੋਈ, ਉਸ ਤੋਂ ਫਿਰ ਕੋਈ ਲੇਖਾ ਨਹੀਂ ਮੰਗਦਾ ਜਿਹੜਾ ਇਹੋ ਜੇ ਗੁਰੂ ਦੀ ਸ਼ਰਨ ਵਿਚ ਪੈ ਜਾਵੇ। ਅਚਲ ਬਟਾਲੇ ਗੁਰਮੁਖੋ ਪੰਡਿਤ ਕਥਾ ਕਰ ਰਿਹਾ ਗਰੜ ਪੁਰਾਣ, ਗਰੜ ਪੁਰਾਣ ਦੇ ਵਿਚ ਜਿਹੜਾ ਰਸਤਾ ਹੈ ਨਾ ਪਰਲੋਕ ਦਾ, ਉਹ ਦੱਸ ਰਿਹਾ ਕਿ ਕਿੰਨਾ ਭਿਆਨਕ ਰਸਤਾ ਹੈ ਤੇ ਇੱਕ ਸਾਲ ਲੱਗ ਜਾਂਦਾ ਉੱਥੇ ਪਹੁੰਚਦਿਆਂ, ਜੀਵ ਨੂੰ ਜਦੋਂ ਪਹੁੰਚਦਾ ਨਾ ਉੱਥੇ ਇੱਕ ਸਾਲ ਲੱਗ ਜਾਂਦਾ। ਪੰਡਿਤ ਜੀ ਕਥਾ ਕੱਢ ਕੇ ਹਟੇ ਤੇ ਕੋਈ ਚਾਰ ਕੁ ਗੁਰਸਿੱਖ ਬੈਠੇ ਨੇ, ਸਤਿਗੁਰੂ ਹਰਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖ ਜਦੋਂ ਬੈਠੇ ਤੇ ਇੱਕ ਨੇ ਆਖਿਆ, ਕਹਿਣ ਲੱਗਾ ਕਿ ਮੈਂ ਤੇ ਉੱਥੇ ਚੌਂ ਘੜੀਆਂ ਦੇ ਵਿਚ ਪਹੁੰਚ ਜਾਵਾਂ। ਪੰਡਿਤ ਸਾਲ ਕਹਿ ਰਿਹਾ, ਉਸ ਸਮੇਂ ਦੂਸਰਾ ਕਹਿਣ ਲੱਗਾ, ਦੂਜਾ ਕਹਿਣ ਲੱਗਾ ਕਿ ਭਾਈ ਚਾਰ ਘੜੀਆਂ ਵੀ ਬੜੀਆਂ ਨੇ, ਮੈਂ ਤੇ ਉੱਥੇ ਦੋ ਘੜੀਆਂ ਚ ਚਲੇ ਜਾਵਾਂ। ਤੀਸਰੇ ਨੇ ਕਿਹਾ ਹੈ ਕਿ ਤੇ ਬਹੁਤ ਜ਼ਿਆਦਾ ਸਮਾਂ ਹੈ, ਕਹਿੰਦੇ ਉੱਥੇ ਤੇ ਥੋੜੇ ਜੇ ਚਮੇ ਸਮੇਂ ਜੀ ਚਲੇ ਜਾਈਦਾ, ਕਹਿੰਦੇ ਉੱਥੇ ਤੇ ਬਹੁਤ ਸਮੇਂ ਘੱਟ ਦੇ ਵਿੱਚ ਚਲੇ ਜਾਈਦਾ। ਤੇ ਕਹਿਣ ਲੱਗਾ ਉੱਥੇ ਜੀ ਗੱਲ ਕਰਦੇ ਜੇ, ਕਹਿੰਦੇ ਉੱਥੇ ਤਾਂ ਅੱਖਾਂ ਬੰਦ ਤੇ ਅੱਖਾਂ ਖੋਲਣ ਦੇ ਵਿੱਚ ਹੀ ਪਹੁੰਚ ਜਾਈ। ਹੁਣ ਪੰਡਿਤ ਨੇ ਗੱਲਾਂ ਸੁਣੀਆਂ ਤੇ ਬਹੁਤ ਜ਼ਿਆਦਾ ਹੈਰਾਨ ਹੋਇਆ ਮਨ ਦੇ ਵਿੱਚ, ਤੇ ਉਸ ਸਮੇਂ ਗੁੱਸਾ ਕੀਤਾ। ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਚਲੇ ਗਿਆ, ਗੁਰੂ ਸਾਹਿਬ ਦੇ ਪਾਸ ਜਾ ਕਰਕੇ ਕਹਿਣ ਲੱਗਾ ਕਿ ਆਪ ਜੀ ਦੇ ਗੁਰਸਿੱਖਾਂ ਨੇ ਮੇਰੀ ਬਹੁਤ ਨਰਾਦਰੀ ਕੀਤੀ, ਮੈਂ ਕਥਾ ਕੀਤੀ, ਉਹਦੇ ਵਿਚ ਗਰੜ ਪੁਰਾਣ ਦੇ ਵਿਚ ਜੋ ਲਿਖਿਆ ਸਭ ਕੁਛ ਦੱਸਿਆ, ਤੇ ਪਰ ਆਪ ਜੀ ਦੇ ਗੁਰਸਿੱਖ ਕੋਈ ਕਹਿ ਰਿਹਾ ਮੈਂ ਪਲ ਦੇ ਵਿਚ ਚਲੇ ਜਾਵਾਂਗਾ, ਕੋਈ ਕਹਿ ਰਿਹਾ ਮੈਂ ਇੱਕ ਘੜੀ ਚਲ ਜਾਵਾਂਗਾ, ਤੇ ਕੋਈ ਕਹਿ ਰਿਹਾ ਦੋ ਘੜੀਆਂ ਚ ਪਹੁੰਚ ਜਾਵਾਂਗਾ। ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਵੀ ਸੱਚੇ ਹੋ ਪਰ ਸਾਡੇ ਗੁਰਸਿੱਖ ਵੀ ਸੱਚੇ ਨੇ। ਮਹਾਰਾਜ ਉਹ ਕਿੱਦਾਂ ਸੱਚੇ ਆ, ਗਰੜ ਪੁਰਾਣ ਦੇ ਵਿਚ ਏਦਾਂ ਲਿਖਿਆ। ਗੁਰੂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਿਮਰਨ ਕਰੋ। ਛੇ ਮਹੀਨੇ ਤੱਕ ਸਿਮਰਨ ਕਰਾਇਆ, ਪੰਡਿਤ ਜੀ ਚਰਨਾਂ ਤੇ ਢਹਿ ਪਏ, ਇਹ ਸੱਚੇ ਪਾਤਸ਼ਾਹ ਤੁਸੀਂ ਸੱਚ ਕਹਿੰਦੇ ਹੋ। ਗੁਰੂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਾਡੇ ਜਿਹੜੇ ਗੁਰਸਿੱਖ ਹਨ ਨਾ, ਜਦੋਂ ਸਿਮਰਨ ਕਰਕੇ ਪਰਮੇਸ਼ਰ ਦੇ ਵਿਚ ਇੱਕਮਿਕ ਹੋ ਜਾਂਦੇ ਨਾ, ਭੇਦ ਹੋ ਜਾਂਦੇ ਨੇ ਉਹਨਾਂ ਦੇ ਵਿਚ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ, ਉਹ ਤੇ ਖਿਨ ਮਾਤਰ ਦੇ ਵਿਚ ਫਿਰ ਜਿੱਥੇ ਜੀ ਚਾਹੇ ਉੱਥੇ ਚਲੇ ਜਾਂਦੇ ਨੇ, ਕਿਉਂਕਿ ਜਿਨ੍ਹਾਂ ਨਾਲ ਵਿਸਤਰਾ ਨਾਮ ਤੇ ਕਨੇਹ ਆ ਕਿਹੋ ਜਿਹੇ ਨੇ ਉਹ,
ਭੇਦ ਨਾ ਜਾਣੋ ਮੂਲ ਸਾਈ ਜਿਹੇ ਆ ਉੱਥੇ ਪਰਮੇਸ਼ਰ ਦਾ ਰੂਪ ਬਣ ਜਾਂਦੇ ਨੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪ ਲਿਆ। ਤੇ ਗੁਰੂ ਮਹਾਰਾਜ ਕਹਿਣ ਲੱਗੇ ਤੇਰਾ ਗਰੜ ਪ੍ਰਾਣ ਵੀ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਨੀ ਜਪਿਆ, ਉਹਨਾਂ ਨੂੰ ਇਹ ਸੰਸਾਰ ਤੋਂ ਜਾਂਦਿਆਂ ਦੁੱਖ ਭੋਗਦਿਆਂ ਇੰਨਾ ਸਮਾਂ ਲੱਗ ਜਾਂਦਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਜਿੱਤ ਦਰ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਤਿਸ ਤਰਨਾਈ ਛੁੱਟੀ ਹੈ। ਜਿਹੜੇ ਇਹੋ ਜਿਹੇ ਗੁਰੂ ਹਨ ਨਾ ਸਤਿਗੁਰੂ ਸਾਹਿਬ ਜੀ, ਉਹਨਾਂ ਦੀ ਸ਼ਰਨ ਵਿਚ ਪੈਣ ਦੇ ਨਾਲ ਮਨੁੱਖ ਕਿਸੇ ਗੁਰਮੁਖੋ ਰਸਤੇ ਪਰਲੋਕ ਦੇ ਵਿਚ ਇਹੋ ਜਿਹੇ ਕਠਿਨ ਰਸਤਿਆਂ ਵਿਚ ਨਹੀਂ ਪੈਂਦਾ, ਉਸ ਨੂੰ ਕੋਈ ਦੁੱਖ ਨਹੀਂ। ਲੇਖਾ ਮੰਗੈ ਨਾ ਕੋਈ, ਉਹਨਾਂ ਦੇ ਪਾਸੋਂ ਕੋਈ ਲੇਖਾ ਨਹੀਂ ਮੰਗਦਾ ਹੈ।
ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ,
ਸਾਡੇ ਗੁਰੂ ਤੇ ਗੁਰਮੁਖੋ ਸੱਚ ਦ੍ਰਿੜਾਏ, ਹਰੇਕ ਜੀਵ ਦੇ ਹਿਰਦੇ ਵਿਚ ਨਾਮ ਹੈ ਨਾ ਜੋ ਸੱਚਾ ਉਹ ਦ੍ਰਿੜ ਕਰਵਾਉਂਦੇ ਹਨ। ਇਸ ਕਰਕੇ ਸੱਚ ਦ੍ਰਿੜ ਜਿਹੜਾ ਗੁਰੂ ਸਤਿਗੁਰੂ ਸਾਹਿਬ ਪੂਰਨ ਗੁਰੂ ਦੀ ਸ਼ਰਨ ਪ੍ਰਾਪਤ ਕਰ ਲੈਂਦਾ ਹੈ, ਉਹਦੇ ਹਿਰਦੇ ਵਿਚ ਪਰਮੇਸ਼ਰ ਦਾ ਸੱਚਾ ਨਾਮ ਦ੍ਰਿੜ ਹੋ ਜਾਂਦਾ। ਸੱਚਾ ਉਹ ਸ਼ਬਦ ਦੇ ਜਿਹੜਾ ਮਾਲਕ ਵਾਹਿਗੁਰੂ ਸਾਨੂੰ ਸੱਚਾ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਪਰਮੇਸ਼ਰ ਦਾ ਨਾਮ ਬਖਸ਼ਦਾ ਹੈ।
ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਏ।
ਮਾਲਕ ਬਖਸ਼ਿਸ਼ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ ਗੁਰਸਿੱਖੋ, ਜਿਨ੍ਹਾਂ ਦੇ ਹਿਰਦੇ ਦੇ ਵਿਚ ਸੱਚਾ ਵਾਹਿਗੁਰੂ ਵਸਿਆ ਹੋਇਆ, ਜਿਨ੍ਹਾਂ ਦੇ ਹਿਰਦੇ ਵਿਚ ਪਰਮੇਸ਼ਰ ਵਾਹਿਗੁਰੂ ਵਸ ਗਿਆ, ਜਿਨ੍ਹਾਂ ਨੇ ਸੱਚੇ ਨਾਮ ਨੂੰ ਪ੍ਰਾਪਤ ਕਰ ਲਿਆ ਤਨ ਅਤੇ ਮਨ, ਕਹਿੰਦੇ ਉਹਨਾਂ ਦਾ ਤਨ ਵੀ ਸੱਚਾ ਜੇ ਪਵਿੱਤਰ ਹੋ ਗਿਆ, ਉਹਨਾਂ ਦਾ ਸਰੀਰ ਵੀ ਤੇ ਉਹਨਾਂ ਦਾ ਮਨ ਵੀ ਸੱਚਾ ਹੈ। ਇਸ ਪ੍ਰਕਾਰ ਤਨ ਅਤੇ ਮਨ ਉਹਨਾਂ ਦੇ ਦੋਹੇ ਸੱਚੇ ਹੋ ਗਏ ਹਨ।
ਨਾਨਕ ਸੱਚਾ ਹੁਕਮ ਮੰਨਿਆ ਸੱਚੀ ਵਡਿਆਈ ਦੇ।
ਤੇ ਜਦੋਂ ਅਸੀਂ ਉਹ ਸੱਚਾ ਪਰਮੇਸ਼ਰ ਵਾਹਿਗੁਰੂ ਹੈ ਨਾ, ਜਦੋਂ ਅਸੀਂ ਉਸ ਮਾਲਕ ਦੇ ਹੁਕਮ ਨੂੰ ਮੰਨਦੇ ਹਾਂ, ਜਦੋਂ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹਾਂ ਨਾ ਗੁਰਮੁਖੋ ਸੱਚੀ ਵਡਿਆਈ ਦੇ, ਉਹ ਪਰਮੇਸ਼ਰ ਸਾਨੂੰ ਫਿਰ ਸੱਚੀ ਵਡਿਆਈ ਬਖਸ਼ਦਾ। ਸੱਚੀ ਵਡਿਆਈ, ਸੱਚੀ ਵਡਿਆਈ ਕੀ ਹੈ ਗੁਰਮੁਖੋ? ਸਾਨੂੰ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚੀ ਵਡਿਆਈ ਕੀ ਹੈ ਗੁਰਸਿੱਖੋ? ਇਸ ਲੋਕ ਦੇ ਵਿਚ ਵੀ ਉਸ ਮਨੁੱਖ ਦੀ ਜੈ ਜੈਕਾਰ ਹੋ ਜਾਂਦੀ ਹੈ, ਪਰਲੋਕ ਦੇ ਵਿਚ ਵੀ ਉਸ ਮਨੁੱਖ ਦੀ ਜੈ ਜੈਕਾਰ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸਾਰਾ ਜਹਾਨ ਉਸ ਜੀਵ ਦੀ ਉਸਤਤ ਕਰਦਾ। ਪਰ ਜਿਸ ਨੇ ਹੁਕਮ ਮੰਨ ਲਿਆ ਸੱਚੇ ਮਾਲਕ ਵਾਹਿਗੁਰੂ ਦਾ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਲਿਆ ਸੱਚੀ ਵਡਿਆਈ ਦੇ, ਸਤਿਗੁਰੂ ਸਾਹਿਬ ਜੀ ਉਹਨਾਂ ਜੀਵਾਂ ਨੂੰ ਸੱਚੀ ਵਡਿਆਈ ਬਖਸ਼ਦੇ ਹਨ।
ਸੱਚੇ ਮਾਹੇ ਸਮਾਵਸੀ ਜਿਸਨੂੰ ਨਦਰ ਕਰੇ।
ਹੁਣ ਜਿਸ ਦੇ ਉੱਤੇ ਨਦਰ ਹੋ ਜਾਵੇ ਮਾਲਕ, ਕਿਰਪਾ ਹੋ ਜਾਵੇ, ਰਹਿਮਤ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਗੁਰਮੁਖੋ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸੱਚੇ ਮਾਹੇ ਸਮਾਵਸ, ਉਹ ਜਿਹੜੇ ਜੀਵ ਸੱਚੇ ਦੇ ਵਿਚ ਸਮਾ ਜਾਂਦੇ ਨੇ, ਪਰਮੇਸ਼ਰ ਦੇ ਵਿਚ ਭੇਦ ਹੋ ਜਾਂਦੇ ਹਨ, ਉਹ ਮਾਲਕ ਦੀ ਪ੍ਰਾਪਤੀ ਕਰ ਲੈਂਦੇ ਨੇ। ਜਿਹੜੇ ਜੀਵ ਗੁਰਮੁਖ ਪਿਆਰਿਓ ਮਾਲਕ ਦੀ ਆਰਾਧਨਾ ਕਰਦੇ ਨੇ, ਤੇ ਜਦੋਂ ਆਰਾਧਨਾ ਕਰਦੇ ਹਨ ਤੇ ਗੁਰੂ ਸਾਹਿਬ ਜੀ ਜਿਸ ਨੂੰ ਨਦਰ ਕਰੇ ਫਿਰ ਉਸ ਮਨੁੱਖ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ, ਤੇ ਜਿਸ ਦੇ ਉੱਤੇ ਕਿਰਪਾ ਦ੍ਰਿਸ਼ਟੀ ਨਹੀਂ ਹੈ ਨਾ ਗੁਰਮੁਖੋ, ਗੁਰੂ ਸਾਹਿਬ ਜੀ ਕਹਿੰਦੇ ਨਦਰ ਉਪੱਟੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਤੇ ਜਿਸ ਦੇ ਉੱਤੋਂ ਮਾਲਕ ਦੀ ਕਿਰਪਾ ਹਟ ਗਈ ਤੇ ਉੱਥੇ ਸੁਲਤਾਨ ਹੋਵੇ ਭਾਵੇਂ ਚੱਕਰਵਰਤੀ ਰਾਜਾ ਹੋਵੇ, ਉਸ ਨੂੰ ਵੀ ਘਾਹ ਖਾਣਾ ਪੈ ਜਾਂਦਾ ਜੀ। ਇਸ ਕਰਕੇ ਜਿਸ ਦੇ ਕਿਰਪਾ ਪਰਮੇਸ਼ਰ ਵਾਹਿਗੁਰੂ ਦੀ, ਉਹੀ ਉਹ ਮਾਲਕ ਵਾਹਿਗੁਰੂ ਦੇ ਵਿਚ ਭੇਦ ਹੁੰਦਾ ਹੈ।
ਪੌੜੀ ਸੂਰੇ ਨਾ ਆਖੀ ਹੈ ਅਹੰਕਾਰ ਮਰੇ ਦੁੱਖ ਪਾਵੇ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਸਾਨੂੰ ਸਮਝਾਉਂਦੇ ਨੇ ਕਿ ਹੇ ਗੁਰਸਿੱਖੋ ਸੂਰਮੇ ਇਹ ਨਾ ਆਖੋ ਕਿ ਸੂਰੇ ਇਹ ਸੂਰਮੇ ਨੇ ਕਿਹੜੇ, ਹੰਕਾਰ ਮਰੇ ਦੁੱਖ ਪਾਵੇ, ਜਿਹੜੇ ਹੰਕਾਰ ਦੇ ਵਿਚ ਮਰਦੇ ਨੇ ਤੇ ਦੁੱਖ ਪ੍ਰਾਪਤ ਕਰਦੇ ਨੇ, ਜਿਨ੍ਹਾਂ ਨੇ ਹੰਕਾਰ ਹੀ ਧਾਰਨ ਕੀਤਾ ਹੋਇਆ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਸੂਰਮੇ ਨਹੀਂ, ਜੇ ਤੁਸੀਂ ਜਾਣੋ ਕਿ ਸ਼ਾਇਦ ਇਹ ਸੂਰਮੇ ਹਨ, ਕਹਿੰਦੇ ਇਹੋ ਜਿਹੇ ਸੂਰਮੇ ਨਹੀਂ ਹੁੰਦੇ ਜਿਨ੍ਹਾਂ ਨੇ ਹੰਕਾਰ ਧਾਰਨ ਕੀਤਾ ਹੋਇਆ। ਹੰਕਾਰੀ ਜਿਹੜੇ ਉਹ ਸੂਰਮੇ ਨਹੀਂ ਬਣ ਸਕਦੇ। ਇਸੇ ਤਰੀਕੇ ਦੇ ਨਾਲ ਹੀ ਜਦੋਂ ਪਾਕਿਸਤਾਨ ਦੇ ਨਾਲ ਜੰਗ ਹੋਈ ਹੈ, ਖੇਮ ਕਰਨ ਤੋਂ ਉਦੋਂ ਗੁਰਮੁਖ ਮਰਦਾਸੀ ਜਿਹੜੇ ਸਾਰੇ ਸਨ ਭੱਜ ਆਏ ਡਰ ਕੇ, ਜਦੋਂ ਭੱਜੇ ਨੇ ਤੇ ਇਹਨਾਂ ਨੇ ਲੋਕਾਂ ਦੇ ਘਰਾਂ ਦੇ ਵਿਚ ਵੜਨਾ ਸ਼ੁਰੂ ਕੀਤਾ, ਕਹਿਣ ਲੱਗੇ ਆਪਣੇ ਕੱਪੜੇ ਦੇ ਦੇਵੋ ਸਾਡਾ ਬਚਾਅ ਹੋ ਜਾਵੇ, ਉਸ ਸਮੇ ਗੁਰਮੁਖੋ ਜਿਹੜਾ ਮੋਰਚਾ ਸੰਭਾਲਿਆ ਨਾ, ਉਸ ਸਮੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਿੰਘਾਂ ਨੇ ਸੰਭਾਲਿਆ ਜਾ ਕਰਕੇ ਇਹ ਬਖਸ਼ਿਸ਼ ਅੰਮ੍ਰਿਤ ਦੇ ਵਿਚ, ਤੇ ਕਲਗੀਧਰ ਪਾਤਸ਼ਾਹ ਜੀ ਦੇ ਸਿੰਘਾਂ ਨੇ ਮੋਰਚਾ ਸੰਭਾਲਿਆ ਤੇ ਗੁਰਮੁਖੋ ਫਤਿਹ ਕੀਤਾ, ਟੈਂਕ ਤੱਕ ਜਿਹੜੇ ਭੰਨ ਦਿੱਤੇ ਇਸ ਤਰੀਕੇ ਦੇ ਨਾਲ। ਪਰ ਜਿਨ੍ਹਾਂ ਦੇ ਹਿਰਦੇ ਵਿਚ ਪਰਮੇਸ਼ਰ ਦਾ ਨਾਮ ਨਹੀਂ ਤੇ ਜਿਨ੍ਹਾਂ ਨੇ ਸਿਰਫ ਫੋਕਾ ਹੰਕਾਰ ਹੀ ਧਾਰਨ ਕੀਤਾ ਹੋਇਆ, ਗੁਰੂ ਸਾਹਿਬ ਕਹਿੰਦੇ ਸੂਰੇ ਇਹ ਨਾ ਆਖੀ ਹੈ, ਕਹਿੰਦੇ ਸੂਰਮੇ ਨਹੀਂ, ਇਸ ਕਰਕੇ ਅਹੰਕਾਰ ਮਰਹਿ ਦੁੱਖ ਪਾਵੈ, ਕਹਿੰਦੇ ਤੇ ਹੰਕਾਰ ਦੇ ਵਿਚ ਹੀ ਮਰ ਕਰਕੇ ਦੁੱਖ ਪਾਉਂਦੇ ਹਨ।
ਅੰਧੇ ਆਪ ਨਾ ਪਛਾਣਨੀ ਦੂਜੇ ਪਚ ਜਾਵੇ,
ਇਹ ਤੇ ਅੰਨੇ ਨੇ ਕਿਉਂਕਿ ਇਨ੍ਹਾਂ ਦੇ ਪਾਸ ਗੁਰਮੁਖੋ ਜਿਹੜੇ ਨੇਤਰ ਨਹੀਂ ਹਨ, ਕਿਹੜੇ ਨੇਤਰ ਨਹੀਂ ਹਨ, ਗਿਆਨ ਰੂਪ ਨੇਤਰ ਨਹੀਂ ਹਨ, ਜਿਨ੍ਹਾਂ ਦੇ ਪਾਸ ਗਿਆਨ ਰੂਪ ਨੇਤਰ ਹੀ ਨਹੀਂ ਹਨ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਮਨੁੱਖ ਜਿਹੜੇ ਅੰਨੇ ਨੇ, ਆਪ ਨਾ ਗੁਰਮੁਖੋ ਅੰਧੇ ਆਪ ਨਾ ਪਛਾਣੀ, ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਦੀ ਪਛਾਣ ਹੀ ਨਹੀਂ ਕੀਤੀ, ਜਿਨ੍ਹਾਂ ਨੇ ਆਪਣੇ ਸਰੂਪ ਦੀ ਪਛਾਣ ਹੀ ਨਹੀਂ ਕੀਤੀ, ਕਹਿੰਦੇ ਉਹ ਮਨੁੱਖ ਅੰਨਿਆਂ ਦੀ ਨਿਆਇ ਨੇ, ਦੂਜਾ ਪਚ ਜਾਵੇ, ਕਹਿੰਦੇ ਦਵੈਤ ਭਾਵਨਾ ਦੇ ਵਿਚ ਲੱਗ ਕਰਕੇ ਪਚ ਜਾਵੇ, ਦਵੈਤ ਭਾਵਨਾ ਦੇ ਵਿਚ ਹੀ ਗੁਰਮੁਖ ਪਿਆਰਿਓ ਸਾਰੇ ਫਸ ਜਾਂਦੇ ਹਨ।
ਅਤ ਕ੍ਰੋਧ ਸਿਉਂ ਲੂਜਦੇ ਅੱਗੇ ਪਿੱਛੇ ਦੁੱਖ ਪਾਵੇ,
ਤੇ ਇਹੋ ਜੇ ਮਨੁੱਖ ਜਿਹੜੇ ਨੇ ਅਤ ਕ੍ਰੋਧ, ਜਿਨ੍ਹਾਂ ਨੇ ਬਹੁਤਾ ਜ਼ਿਆਦਾ ਹਿਰਦੇ ਵਿਚ ਕ੍ਰੋਧ ਧਾਰਨ ਕੀਤਾ ਹੋਇਆ, ਲੂਜਦੇ ਗੁਰਮੁਖ ਸੜ ਰਹੇ ਨੇ, ਝੁਲਸ ਰਹੇ ਨੇ, ਜਿਹੜੇ ਇਹੋ ਜੇ ਕ੍ਰੋਧ ਦੇ ਵਿਚ, ਤੇ ਗੁਰੂ ਸਾਹਿਬ ਜੀ ਕਹਿੰਦੇ ਅੱਗੇ ਪਿੱਛੇ ਦੁੱਖ ਪਾਵੈ, ਇਹੋ ਜੇ ਮਨੁੱਖ ਅੱਗੇ ਤੇ ਪਿੱਛੇ ਪਰਲੋਕ ਦੇ ਵਿਚ ਵੀ ਦੁੱਖ ਦੀ ਪ੍ਰਾਪਤੀ ਕਰਦੇ ਨੇ ਤੇ ਇਸ ਲੋਕ ਦੇ ਵਿਚ ਵੀ ਦੁੱਖ ਦੀ ਪ੍ਰਾਪਤੀ ਕਰਦੇ ਹਨ।
ਹਰ ਜੀਓ ਅਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ,
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਹੜਾ ਪਰਮੇਸ਼ਰ ਹੈ ਨਾ, ਪਰਮੇਸ਼ਰ ਮਾਲਕ ਨੂੰ ਹੰਕਾਰ ਨਹੀਂ ਜੇ ਪਾਉਂਦਾ, ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਕਿਉਂਕਿ ਜਿਹੜਾ ਹੰਕਾਰ ਹੈ ਨਾ, ਇਹ ਹੰਕਾਰ ਤੋਂ ਹੀ ਸਭ ਕੁਛ ਪੈਦਾ ਹੁੰਦਾ ਜੀ। ਜਿਸ ਤਰੀਕੇ ਦੇ ਨਾਲ ਕਾਮ ਕ੍ਰੋਧ ਲੋਭ ਜਿੰਨੀਆਂ ਚੀਜ਼ਾਂ ਨੇ, ਸਾਰਾ ਕੁਛ ਹੀ ਹੰਕਾਰ ਤੋਂ ਪੈਦਾ ਹੁੰਦਾ, ਹੰਕਾਰ ਤੋਂ। ਜਿਸ ਤਰ੍ਹਾਂ ਕਿਸੇ ਵੈਦ ਦੇ ਪਾਸ ਇੱਕ ਬਜ਼ੁਰਗ ਚਲੇ ਗਿਆ, ਉਸ ਬਜ਼ੁਰਗ ਬਾਬੇ ਨੇ ਜਾ ਕਰਕੇ ਵੈਦ ਜੀ ਨੂੰ ਕਿਹਾ, ਕਹਿਣ ਲੱਗਾ ਵੈਦ ਜੀ ਸਿਰ ਬਹੁਤ ਜ਼ਿਆਦਾ ਦੁਖਦਾ ਹੈ। ਵੈਦ ਜੀ ਕਹਿਣ ਲੱਗੇ, ਬਾਬਾ ਇਹ ਬੁਢੇਪੇ ਦੇ ਕਾਰਨ ਹੈ। ਤੇ ਉਸ ਸਮੇਂ ਫਿਰ ਵੈਦ ਦੇ ਅੱਗੇ ਬੇਨਤੀ ਕੀਤੀ ਬਾਬੇ ਨੇ ਕਿ ਮੇਰੇ ਹੱਥ ਪੈਰ ਬਹੁਤ ਕੰਬਦੇ ਨੇ, ਤੇ ਵੈਦ ਨੇ ਫਿਰ ਕਿਹਾ ਉਸ ਵੇਲੇ, ਕਹਿਣ ਲੱਗਾ ਬਾਬਾ ਇਹ ਵੀ ਬੁਢੇਪੇ ਦੇ ਕਾਰਨ ਹੈ। ਤੇ ਦੂਸਰੀ ਵਾਰ ਤੀਸਰੀ ਵਾਰ ਫਿਰ ਉਸ ਬਾਬੇ ਨੇ ਕਿਹਾ, ਕਹਿਣ ਲੱਗਾ ਵੈਦ ਜੀ ਮੇਰੀਆਂ ਲੱਤਾਂ ਵੀ ਦੁਖਦੀਆਂ ਨੇ। ਤੇ ਉਸ ਵੈਦ ਨੇ ਫਿਰ ਕਿਹਾ, ਬਾਬਾ ਵੀ ਬੁਢੇਪੇ ਦੇ ਕਾਰਨ। ਕਹਿਣ ਲੱਗਾ ਗੋਡੇ ਵੀ ਦੁਖਦੇ ਆ ਵੈਦ ਜੀ। ਤੇ ਉਸ ਵੈਦ ਨੇ ਫਿਰ ਕਿਹਾ, ਕਹਿਣ ਲੱਗਾ ਬਾਬਾ ਜੀ ਇਹ ਵੀ ਬੁਢੇਪੇ ਦੇ ਕਾਰਨ। ਤੇ ਬਾਬੇ ਨੇ ਦੁਖੀ ਹੋ ਕਰਕੇ ਨਾ ਚਜੋਰ ਦੀ ਵੈਦ ਦੇ ਚਪੇੜ ਮਾਰ ਦਿੱਤੀ। ਤੇ ਜਦੋਂ ਚਪੇੜ ਮਾਰੀ ਤਾਂ ਉਸ ਵੇਲੇ ਫਿਰ ਵੈਦ ਨੇ ਕਿਹਾ, ਕਹਿਣ ਲੱਗਾ ਬਾਬਾ ਜੀ ਇਹ ਵੀ ਬੁਢੇਪੇ ਦੇ ਕਾਰਨ ਹੈ। ਇਸੇ ਪ੍ਰਕਾਰ ਗੁਰਮੁਖੀ ਦ੍ਰਿਸ਼ਟਾਂਤ ਹੈ, ਜਿੱਦਾਂ ਬੁਢੇਪੇ ਦੇ ਕਾਰਨ ਕ੍ਰੋਧ ਆਦਿਕ ਸਾਰੇ ਗੋਡੇ ਆਦਿਕ ਤੇ ਬਿਮਾਰੀਆਂ ਲੱਗਦੀਆਂ ਨੇ ਨਾ, ਇਸੇ ਤਰੀਕੇ ਦੇ ਨਾਲ ਸਭ ਤੋਂ ਵੱਡਾ ਜੇ ਗੁਰਮੁਖੋ ਹੰਕਾਰ, ਤੇ ਹੰਕਾਰ ਦੇ ਕਾਰਨ ਹੀ ਜਿਹੜਾ ਮਨੁੱਖ ਵਿਸ਼ੇ ਵਿਕਾਰਾਂ ਵੱਲ ਜਾਂਦਾ। ਜਦੋਂ ਹੰਕਾਰ ਹੋਵੇਗਾ ਤੇ ਉਸ ਸਮੇਂ ਮਨੁੱਖ ਜਿਹੜਾ ਅਨੇਕਾਂ ਪ੍ਰਕਾਰ ਦੇ ਪਾਪ ਕਰਦਾ ਹੰਕਾਰ ਦੇ ਕਾਰਨ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਹਰ ਜੀਓ ਹੰਕਾਰ ਨਾ ਭਾਵਈ, ਉਹ ਮਾਲਕ ਵਾਹਿਗੁਰੂ ਨੂੰ ਹੰਕਾਰ ਨਹੀਂ ਜੇ ਪਾਉਂਦਾ, ਪਰਮੇਸ਼ਰ ਨੂੰ ਹੰਕਾਰ ਪਾਉਂਦਾ ਹੀ ਨਹੀਂ। ਵੇਖੋ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਿਹਾ ਕਰਦੇ ਸਨ ਭਾਈ ਗੁਰਦਾਸ ਜੀ, ਤੇ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿਚ ਗੁਰਮੁਖੋ ਇੱਕ ਵਾਰ ਰਚੀ। ਵਾਰ ਵਾਰ ਕਿਵੇਂ ਸੀ? ਭਾਈ ਗੁਰਦਾਸ ਜੀ ਨੇ ਵਾਰ ਰਚੀ, ਜੇ ਮਾਂ ਹੋਵੇ ਯਾਰਨੀ ਕਿਉਂ ਪੁੱਤ ਪਤਾਰੈ, ਗਾਈ ਮਾਨਕ ਨਿਗਲਿਆ ਪੇਟ ਪਾੜ ਨਾ ਮਾਰੈ, ਅਮਰ ਚਲਾਏ ਚੰਮ ਦੇ ਚਾਕਰ ਵਿਚਾਰੈ, ਜੇ ਮਦ ਪੀਤਾ ਬਾਹਮਣੀ ਲੋਏ ਲੁੱਜਣ ਸਾਰੈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਹਾਰੀ। ਇਹ ਵਾਰ ਰਚੀ ਭਾਈ ਗੁਰਦਾਸ ਜੀ ਨੇ ਕਿ ਜੇ ਗੁਰੂ ਸਾਂਗ ਵਰਤੇ ਨਾ ਸਾਂਗ ਭਾਵ ਕੇ ਜੇ ਗੁਰੂ ਪ੍ਰੀਖਿਆ ਕਰਨੀ ਚਾਹਵੇ ਤੇ ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ। ਇਹ ਜਿਹੜੀ ਵਾਰ ਰਚੀ ਤੇ ਗੁਰਸਿੱਖਾਂ ਨੂੰ ਪਤਾ ਲੱਗਾ ਤੇ ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਦੋਂ ਇਹ ਗੱਲ ਪਹੁੰਚੀ, ਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਈ ਇਹ ਤੇ ਸੂਖਮ ਮਾਤਰ ਹੰਕਾਰ ਹੈ, ਪਰ ਸਾਡੇ ਗੁਰਸਿੱਖ ਦੇ ਵਿਚ ਹੰਕਾਰ ਨਹੀਂ ਹੋਣਾ ਚਾਹੀਦਾ। ਤੇ ਉਸ ਸਮੇਂ ਫਿਰ ਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰੀਖਿਆ ਲੈਣੀ ਚਾਹੀ। ਭਾਈ ਗੁਰਦਾਸ ਜੀ ਨੇ ਕਿਹਾ, ਤੁਸੀਂ ਘੋੜੇ ਲੈ ਕਰਕੇ ਆਉਣੇ, ਘੋੜੇ ਲੈਣ ਵਾਸਤੇ ਭੇਜਿਆ ਭਾਈ ਗੁਰਦਾਸ ਜੀ ਨੂੰ, ਨਾਲ ਗੁਰਮੁਖ ਮਨਸੁਖ ਸ਼ਾਹੂਕਾਰ ਭੇਜ ਦਿੱਤਾ ਹੈ, ਤੇ ਇਸੇ ਤਰੀਕੇ ਵਾਹਿਗੁਰੂ ਨਾਲ ਇੱਕ ਗੁਰਸਿੱਖ ਭੇਜਿਆ। ਤੇ ਜਦੋਂ ਘੋੜੇ ਲੈਣ ਵਾਸਤੇ ਜਦੋਂ ਭਾਈ ਗੁਰਦਾਸ ਜੀ ਕਾਬਲ ਕੰਧਾਰ ਦੇ ਵਿਚ ਪਹੁੰਚੇ ਨਾ, ਤੇ ਸੌਦਾਗਰਾਂ ਦੇ ਨਾਲ ਉਹਨਾਂ ਘੋੜਿਆਂ ਦਾ ਸੌਦਾ ਕੀਤਾ। ਤੰਬੂ ਦੇ ਵਿਚ ਜਿਸ ਸਮੇਂ ਗੁਰਮੁਖੋ ਧਨ ਲੈਣ ਵਾਸਤੇ ਗਏ ਨੇ, ਕੀ ਵੇਖਿਆ ਕਿ ਸਾਰੀਆਂ ਜਿਹੜੀਆਂ ਬੋਹਰਾਂ ਸਨ ਠਿਕਰੀਆਂ ਬਣੀਆਂ ਪਈਆਂ ਨੇ। ਕਹਿੰਦੇ ਭਾਈ ਗੁਰਦਾਸ ਜੀ ਉਸ ਸਮੇਂ ਤੰਬੂ ਦੇ ਪਿਛਲੇ ਬੰਨੇ ਦੀ ਚਲੇ ਗਏ ਨਿਕਲ ਗਏ। ਦੂਸਰਾ ਗੁਰਸਿੱਖ ਆਇਆ, ਵੇਖਿਆ ਉਸਨੇ, ਬੜਾ ਦੇਰ ਤੱਕ ਸੋਚਿਆ ਤੇ ਉਸ ਵੇਲੇ ਕਹਿਣ ਲੱਗੇ ਕਿ ਇੰਨਾ ਚਿਰ ਹੋ ਗਿਆ ਭਾਈ ਗੁਰਦਾਸ ਜੀ ਨਹੀਂ ਆਏ, ਅੰਦਰ ਧਨ ਲੈਣ ਵਾਸਤੇ ਗਏ ਸਨ ਪਰ ਅਜੇ ਤੱਕ ਪਹੁੰਚੇ ਹੀ ਨਹੀਂ। ਤੋ ਉਸ ਵੇਲੇ ਗੁਰਮੁਖੋ ਭਾਈ ਗੁਰਦਾਸ ਜੀ ਨੂੰ ਵੇਖਣ ਅੰਦਰ ਗਏ ਤੇ ਕੀ ਵੇਖਿਆ ਅੰਦਰ ਤੰਬੂ ਤੇ ਜਾ ਕਰਕੇ ਕਿ ਮੋਹਰਾਂ ਖਿਲੀਆਂ ਪਈਆਂ ਨੇ। ਹੁਣ ਭਾਈ ਗੁਰਦਾਸ ਜੀ ਨੂੰ ਠੀਕਰੀਆਂ ਦਿੱਤੀਆਂ ਸਨ ਪਰ ਉਸ ਗੁਰਸਿੱਖ ਨੂੰ ਮੋਹਰਾਂ ਦਿੱਤੀਆਂ, ਉਸਨੇ ਮੋਹਰਾਂ ਦਿੱਤੀਆਂ, ਸੌਦਾਗਰਾਂ ਨੂੰ ਧਨ ਦਿੱਤਾ ਤੇ ਘੋੜੇ ਲੈ ਕਰਕੇ ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆ ਗਏ। ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਆਏ ਤੇ ਉਸ ਵੇਲੇ ਕਹਿੰਦੇ ਭਾਈ ਗੁਰਦਾਸ ਜੀ ਉਸ ਸਮੇਂ ਇੱਧਰ ਕਾਂਸ਼ੀ ਦੇ ਵਿਚ ਜਾ ਕਰਕੇ ਰਹੇ ਨੇ, ਜਿੱਥੇ ਵੱਡੇ ਵੱਡੇ ਵਿਦਵਾਨਾਂ ਨੂੰ ਭਾਈ ਗੁਰਦਾਸ ਜੀ ਨੇ ਜਿੱਤਿਆ ਜਾ ਕਰਕੇ ਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਉਥੋਂ ਦਾ ਜਿਹੜਾ ਰਾਜਾ ਸੀ ਉਹ ਭਾਈ ਗੁਰਦਾਸ ਜੀ ਦਾ ਬਹੁਤ ਜ਼ਿਆਦਾ ਸ਼ਰਧਾਲੂ ਬਣ ਗਿਆ। ਤਾਂ ਉਸ ਵੇਲੇ ਭਾਈ ਗੁਰਦਾਸ ਜੀ ਦੇ ਪ੍ਰਤੀ ਜਦੋਂ ਪਤਾ ਲੱਗਾ ਕਿ ਭਾਈ ਗੁਰਦਾਸ ਜੀ ਕਾਂਸ਼ੀ ਦੇ ਵਿਚ ਨੇ, ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਚਿੱਠੀ ਦੇ ਕਰਕੇ ਉਥੋਂ ਦੇ ਰਾਜੇ ਨੂੰ ਤੇ ਸਿੱਖਾਂ ਨੂੰ ਭੇਜਿਆ ਕਿ ਸਾਡਾ ਚੋਰ ਇੱਕ ਤੁਹਾਡੇ ਪਾਸ ਹੈ, ਉਸ ਨੂੰ ਸਾਡੇ ਪਾਸ ਮੁਸ਼ਕਾਂ ਬੰਨ੍ਹ ਕੇ ਭੇਜਿਆ ਜਾ। ਚਿੱਠੀ ਜਾ ਕਰਕੇ ਉਥੋਂ ਦੇ ਰਾਜੇ ਨੂੰ ਦਿੱਤੀ ਗਈ। ਜਦੋਂ ਉਸ ਰਾਜੇ ਨੂੰ ਚਿੱਠੀ ਦਿੱਤੀ, ਉਸ ਨੇ ਸੋਚਿਆ ਕਿ ਮੇਰੇ ਇੱਥੇ ਚੋਰ ਕੌਣ ਹੈ। ਤੇ ਉਸ ਵੇਲੇ ਭਾਈ ਗੁਰਦਾਸ ਜੀ ਹੱਥ ਜੋੜ ਕਰਕੇ ਸਾਹਮਣੇ ਖਲੋ ਕੇ ਕਹਿਣ ਲੱਗੇ, ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਚੋਰ ਮੈਂ ਆ, ਮੈਂ ਉਹਨਾਂ ਦਾ ਇੱਥੋਂ ਡਰ ਕਰਕੇ ਭੱਜਿਆ। ਤੇ ਗੁਰਮੁਖ ਉਸ ਵੇਲੇ ਉਹ ਰਾਜਾ ਬੜਾ ਹੈਰਾਨ ਹੋਇਆ ਕਿ ਤੁਹਾਨੂੰ ਤੇ ਮੈਂ ਆਪਣਾ ਗੁਰੂ ਮੰਨਦਾ। ਪਰ ਭਾਈ ਗੁਰਦਾਸ ਜੀ ਕਹਿਣ ਲੱਗੇ, ਨਹੀਂ, ਮੈਂ ਸਤਿਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਚੋਰ ਹੈ, ਤੇ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਨਾ, ਮੁਸ਼ਕਾਂ ਬੰਨ੍ਹ ਕੇ ਖੜਨਾ, ਮੈਨੂੰ ਉਵੇਂ ਖੜਿਆ ਜਾਵੇ। ਫਿਰ ਉਸ ਸਮੇਂ ਨਾਲ ਦੇ ਗੁਰਸਿੱਖਾਂ ਨੇ ਸੋਚਿਆ ਕਿ ਵੀ ਗੱਲ ਯੋਗ ਨਹੀਂ, ਭਾਈ ਗੁਰਦਾਸ ਜੀ ਨੇ ਬੜੇ ਵੱਡੇ ਵਿਦਵਾਨ ਗੁਰੂ ਘਰ ਦੇ, ਤਾਂ ਮੁਸ਼ਕਾਂ ਬੰਨ੍ਹ ਕੇ ਖੜਨਾ ਨਹੀਂ ਚਾਹੀਦਾ। ਫਿਰ ਕਹਿਣ ਲੱਗੇ, ਲਾਗੇ ਜਾ ਕੇ ਬੰਨ ਦੇਵਾਂਗੇ ਜਦੋਂ ਸਤਿਗੁਰੂ ਸਾਹਿਬ ਦੇ ਲਾਗੇ ਜੇ ਪਹੁੰਚੇ। ਉਸ ਸਮੇਂ ਭਾਈ ਗੁਰਦਾਸ ਜੀ ਨੂੰ ਲਿਆਂਦਾ ਤੇ ਉਸ ਵੇਲੇ ਗੁਰਮੁਖ ਪਿਆਰਿਓ ਜਦੋਂ ਭਾਈ ਗੁਰਦਾਸ ਜੀ ਆਏ ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਭਾਈ ਗੁਰਦਾਸ ਜੀ ਹੁਣ ਦੱਸੋ, ਇਹ ਸੱਚੇ ਪਾਤਸ਼ਾਹ ਆਪ ਜੀ ਜੇ ਰਹਿਮਤਾਂ ਕਰਨ ਵਾਲੇ, ਸੂਖਮ ਮਾਤਰ ਜੇ ਹੰਕਾਰ ਵੀ ਆ ਜਾਵੇ, ਆਪ ਜੀ ਕਿਰਪਾ ਕਰਕੇ ਬਖਸ਼ਣ ਵਾਲੇ ਹੋ, ਇਸ ਕਰਕੇ ਆਪ ਜੀ ਨੇ ਬਖਸ਼ਿਸ਼ ਕੀਤੀ, ਬਚਾ ਲਿਆ, ਇਸ ਕਰਕੇ ਗੁਰੂ ਸਾਹਿਬ ਕਹਿੰਦੇ, ਹੇ ਗੁਰਸਿੱਖੋ ਹਰ ਜਿਓ ਹੰਕਾਰ ਨਾ ਭਾਵਈ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਹੰਕਾਰ ਪਾਉਂਦਾ ਹੀ ਨਹੀਂ, ਵੇਦ ਕੂਕ ਸੁਣਾਵੇ ਤੇ ਵੇਦ ਆਦਿਕ ਜਿਹੜੇ ਕੂਕ ਕੂਕ ਕਰਕੇ ਸੁਣਾਉਂਦੇ ਨੇ, ਵੇਦ ਆਦਿਕ ਸ਼ਾਸਤਰ ਆਦਿਕ, ਉਹ ਮਾਲਕ ਨੂੰ ਹੰਕਾਰ ਨਹੀਂ ਜੇ ਪਾਉਂਦਾ, ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ। ਹਰਨਾਕਤ ਨੇ ਹੰਕਾਰ ਹੀ ਕੀਤਾ ਸੀ ਨਾ, ਵਰ ਤਾਂ ਲੈ ਲਿਆ ਪਰ ਹੰਕਾਰ ਕਰ ਲਿਆ, ਹੰਕਾਰ ਦੇ ਕਾਰਨ ਹੀ ਗੁਰਮੁਖ ਪਿਆਰਿਓ ਪਰਮੇਸ਼ਰ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਇਆ, ਉਸਦੇ ਘਰ ਦੇ ਵਿਚ ਹੀ ਪ੍ਰਹਿਲਾਦ ਭਗਤ ਨੂੰ ਪੈਦਾ ਕਰਕੇ ਤੇ ਹੰਕਾਰ ਦੀ ਨਿਵਰਤੀ ਕੀਤੀ। ਇਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਗੁਰਸਿੱਖੋ ਜਿਹੜਾ ਹੰਕਾਰ ਹੈ ਨਾ, ਤੀਰਥ ਬਰ ਤਰ ਦਾਨ ਕਰ ਮਨ ਮਹਿ ਧਰਿਆ ਗੁਮਾਨ, ਭਾਵੇਂ ਕੋਈ ਤੀਰਥਾਂ ਤੇ ਚਲੇ ਜਾਵੇ, ਭਾਵੇਂ ਵਰਤ ਰੱਖੇ, ਜੇ ਇਸ ਤਰੀਕੇ ਦੇ ਨਾਲ ਭਾਵੇਂ ਕੋਈ ਕਿੰਨਾ ਵੀ ਦਾਨ ਕਰਕੇ ਮਨ ਮਹਿ ਧਰਿਆ ਗੁਮਾਨ, ਕਹਿੰਦੇ ਜੇ ਮਨ ਦੇ ਵਿਚ ਹੰਕਾਰ ਧਾਰਨ ਕਰਨਾ, ਨਾਨਕ ਨਿਰਫਲ ਜਾਤ ਤੇ ਜੋ ਕੁੰਚਰ ਇਸਨਾਨ, ਕਹਿੰਦੇ ਜਿਵੇਂ ਕੁੰਚਰ ਕਹਿੰਦੇ ਹਾਥੀ ਨੂੰ, ਜਿਸ ਤਰੀਕੇ ਦੇ ਨਾਲ ਹਾਥੀ ਜਿਹੜਾ ਇਸ਼ਨਾਨ ਕਰਾ ਦੋ ਤੇ ਉਹ ਫੇਰ ਆਪਣੇ ਉੱਤੇ ਖੇਹ ਪਾ ਲੈਂਦਾ ਹੈ ਨਾ, ਕਹਿੰਦੇ ਵਿਅਰਥ ਹੈ ਉਹਦਾ ਇਸ਼ਨਾਨ ਕਰਾਇਆ। ਕਹਿੰਦੇ ਇਸੇ ਤਰੀਕੇ ਦੇ ਨਾਲ ਜੇ ਦਾਨ ਕੀਤਾ, ਬਹੁਤੇ ਪੁੰਨ ਦਾਨ ਕੀਤੇ ਤੇ ਗੁਰਮੁਖੋ ਜੇ ਫੇਰ ਵੀ ਭਾਵ ਕੇ ਹੰਕਾਰ ਹੀ ਹਿਰਦੇ ਵਿਚ ਰੱਖਣਾ, ਕਹਿੰਦੇ ਸਭ ਕੁਛ ਵਿਅਰਥ ਹੈ, ਤੇ ਹੰਕਾਰੀ ਪੁਰਸ਼ ਭਾਵੇਂ ਜਿੱਥੇ ਮਰਜ਼ੀ ਜਾ ਕਰਕੇ ਬੈਠ ਜਾਵੇ, ਗੁਰਮੁਖੋ ਉਸ ਨੂੰ ਸੁਗੰਧੀ ਨਹੀਂ ਆਉਂਦੀ। ਜਿਸ ਤਰ੍ਹਾਂ ਚੰਦਨ ਦੇ ਲਾਗੇ ਬਾਂਸ ਨੂੰ ਸੁਗੰਧੀ ਨਹੀਂ ਨਾ ਆਉਂਦੀ, ਤੇਵੇਂ ਹੰਕਾਰੀ ਪੁਰਸ਼ ਭਾਵੇਂ ਜਿੱਥੇ ਮਰਜ਼ੀ ਬੈਠਾ ਹੋਵੇ ਉਸ ਦੇ ਵਿੱਚ ਭਗਤੀ ਦੀ ਸੁਗੰਧੀ ਨਹੀਂ ਭਰਦੀ। ਗੁਰੂ ਸਾਹਿਬ ਜੀ ਕਹਿੰਦੇ ਕਬੀਰ ਬਾਤ ਬੜਾਈ ਬੁੱਢਿਆ ਉਹ ਮਤ ਡੁੱਬ ਗੋਏ, ਚੰਦਨ ਕਹਿ ਨਿਗਟੇ ਬਸੇ ਬਾਸ ਸੁਗੰਧ ਨਾ ਹੋਏ। ਚੰਦਨ ਹੁਣ ਗੁਰਮੁਖੋ ਬਾਂਸ ਜਿਹੜਾ ਚੰਦਨ ਦੇ ਲਾਗੇ ਵੱਸਦਾ ਪਰ ਉਹਦੇ ਵਿੱਚ ਸੁਗੰਧੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਹੜੇ ਪਰਮੇਸ਼ਰ ਵਾਹਿਗੁਰੂ ਤੋਂ ਭੁੱਲੇ ਹਨ ਤੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਜਪਿਆ ਨਹੀਂ, ਜਿਨ੍ਹਾਂ ਨੇ ਕੇਵਲ ਤੇ ਕੇਵਲ ਹੰਕਾਰ ਧਾਰਨ ਕੀਤਾ, ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੀ ਭਗਤੀ ਦੀ ਸੁਗੰਧੀ ਨਹੀਂ ਆਉਂਦੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜੇ ਮਨੁੱਖ ਹਨ ਕੋਟ ਕਰਮ ਕਰੈ ਹੋ ਧਾਰੇ, ਸ੍ਰਮ ਪਾਵੈ ਸਗਲੇ ਬਰਥਾਰੇ, ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਕਹਿੰਦੇ ਹੰਕਾਰ ਦੇ ਕਾਰਨ ਕਹਿੰਦੇ ਭਾਵੇਂ ਜਿੰਨੀਆਂ ਮਰਜ਼ੀ ਹੀ ਤਪੱਸਿਆਵਾਂ ਵੀ ਕੋਈ ਮਨੁੱਖ ਕਰ ਲਵੇ ਨਾ, ਜੇ ਹਿਰਦੇ ਦੇ ਵਿੱਚ ਹੰਕਾਰ ਹੈ ਨਾ, ਹਿਰਦੇ ਦੇ ਵਿੱਚ ਹੰਕਾਰ ਤੇ ਨਰਕ ਸੁਰਗ ਫਿਰ ਫਿਰ ਅਵਤਾਰ। ਕਹਿੰਦੇ ਨਰਕਾਂ ਤੇ ਸਵਰਗਾਂ ਦੇ ਵਿੱਚ ਵਾਰ ਵਾਰ ਫਿਰ ਉਹ ਮਨੁੱਖ ਜੰਮਦਾ ਤੇ ਮਰਦਾ ਜਿਸ ਨੇ ਹੰਕਾਰ ਧਾਰਨ ਕੀਤਾ ਹੋਇਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿਸ ਕੈ ਅੰਤਰ ਰਾਜ ਅਪਮਾਨ ਸੋ ਨਰਕ ਪਾਤੀ ਹੋਵਤ ਸਵਾਨ। ਜਿਸ ਨੂੰ ਇਹ ਹੰਕਾਰ ਹੈ ਕਿ ਮੈਂ ਰਾਜਾ ਬੜਾ ਵੱਡਾ, ਮੈਂ ਬਹੁਤ ਵੱਡਾ ਰਾਜਾ, ਗੁਰੂ ਸਾਹਿਬ ਜੀ ਕਹਿੰਦੇ ਸੋ ਨਰਕ ਪਾਤੀ ਹੋਵਤ ਸਵਾਨ, ਕਹਿੰਦੇ ਉਹ ਨਰਕਾਂ ਦਾ ਪਤੀ ਭਾਵ ਕੇ ਨਰਕਾਂ ਦੇ ਵਿੱਚ ਜਾ ਕਰਕੇ ਬੈਠੇਗਾ। ਇਸੇ ਤਰੀਕੇ ਦੇ ਨਾਲ ਜੋ ਜਾਣਨਾ ਮੈਂ ਜੋਬਨ ਮੰਤ ਸੋ ਹੋਵਤ ਵਿਸ਼ਟਾਕਾ ਜੰਤ, ਜਿਹੜਾ ਜਾਣਦਾ ਕਿ ਮੈਂ ਬਹੁਤ ਜ਼ਿਆਦਾ ਸੋਹਣਾ ਹੀ ਹੰਕਾਰ ਧਾਰਨ ਕੀਤਾ, ਕਹਿੰਦੇ ਵਿਸ਼ਟਾ ਦਾ ਜੀਵ ਜੰਤੂ ਬਣੇਗਾ ਜਾ ਕਰਕੇ। ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਭਰਮਾਵੈ, ਜਿਹੜਾ ਜਾਣਦਾ ਕਿ ਮੈਂ ਬੜੇ ਕਰਮਾਂ ਦਾ ਮਾਲਕ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹ ਜਨਮ ਮਰਨ ਜੋ ਗੁਰਮੁਖੋ ਜਨਮ ਮਰੈ ਬਹੁ ਜੋਨ ਭਰਮਾਵੈ, ਤੇ ਕਹਿੰਦੇ ਉਹ ਜਨਮ ਮਰਨ ਦੇ ਵਿੱਚ ਹੀ ਲੱਗਾ ਰਹਿੰਦਾ, ਜੰਮਣ ਮਰਨ ਦੇ ਚੱਕਰਾਂ ਦੇ ਵਿੱਚ ਪਿਆ। ਧਨ ਭੂਮਿਕਾ ਜੋ ਕਰਿਆ ਗਮਾਨ ਸੋ ਮੂਰਖ ਅੰਧਾ ਅਗਿਆਨ, ਜਿਹੜਾ ਧਰਤੀ ਅਤੇ ਧਨ ਦਾ ਗੁਰਮੁਖੋ ਬਹੁਤਾ ਜਿਆਦਾ ਹੰਕਾਰ ਧਾਰਨ ਕਰਕੇ ਬੈਠਾ ਨਾ, ਮੇਰੇ ਪਾਸ ਧਨ ਬਹੁਤ ਹੈ ਤੇ ਮੇਰੇ ਪਾਸ ਬਹੁਤੀ ਜਿਆਦੀ ਜਾਇਦਾਦ ਹੈ, ਮੇਰੇ ਪਾਸ ਬਹੁਤ ਜਿਆਦੀ ਪੈਲੀ ਹੈ, ਧਰਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਸੋ ਮੂਰਖ ਅੰਧਾ ਅਗਿਆਨ, ਕਹਿੰਦੇ ਉਹ ਅਗਿਆਨੀ ਹੈ, ਮੂਰਖ ਹੈ, ਕਿਉਂਕਿ ਪਰਮੇਸ਼ਰ ਨੂੰ ਹੰਕਾਰ ਨਹੀਂ ਪਾਉਂਦਾ, ਕਿਉਂਕਿ ਸਾਰੀਆਂ ਵਸਤੂਆਂ ਤੇ ਮਾਲਕ ਤੋਂ ਲਈਆਂ ਇਹਨਾਂ ਨਾ, ਤੇ ਮਾਲਕ ਤੋਂ ਲੈ ਕਰਕੇ ਉਸਦੇ ਨਾਮ ਨੂੰ ਚੇਤੇ ਹੀ ਨਹੀਂ ਕਰਨਾ, ਹੰਕਾਰ ਹੀ ਧਾਰਨ ਕਰਨਾ। ਗੁਰੂ ਸਾਹਿਬ ਜੀ ਕਹਿੰਦੇ ਹਰ ਜੀ ਉਹ ਹੰਕਾਰ ਨਾ ਭਾਵਈ, ਉਸ ਮਾਲਕ ਨੂੰ ਹੰਕਾਰ ਨਹੀਂ ਪਾਉਂਦਾ। ਵੇਦ ਕੂਕ ਸੁਣਾਵੈ ਇਹ ਤੇ ਗੁਰਮੁਖੋ, ਵੇਦ ਸ਼ਾਸਤਰ ਆਦਿਕ ਕੂਕ ਕੂਕ ਕਰਕੇ ਜੀਵਾਂ ਨੂੰ ਸੁਣਾਉਂਦੇ ਹਨ।
ਅਹੰਕਾਰ ਮੋਏ ਸੇ ਵਿਗਤੀ ਗਏ, ਮਰ ਜਨ ਮੈਂ ਫਿਰ ਆਵੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਹੜੇ ਅਹੰਕਾਰ ਮੋਏ ਸੇ ਵਿਗਤੀ ਗਏ, ਜਿਹੜੇ ਹੰਕਾਰ ਦੇ ਵਿੱਚ ਹੀ ਮਰ ਗਏ, ਗੁਰੂ ਮਹਾਰਾਜ ਸਾਹਿਬ ਦੇ ਵਿਗਤੀ ਗਏ, ਕਹਿੰਦੇ ਉਹ ਬੇਗਤ ਹੋ ਗਏ। ਬੇਗਤ ਕਹਿੰਦੇ ਉਹਨਾਂ ਨੇ ਕੋਈ ਵੀ ਗੁਰਮੁਖੋ ਸ੍ਰਿਸ਼ਟ ਪਦਵੀ ਨਹੀਂ ਪ੍ਰਾਪਤ ਕੀਤੀ। ਇਸ ਕਰਕੇ ਸਤਿਗੁਰੂ ਸਾਹਿਬ ਦੇ ਮਰ ਜਨਮ ਹੈ ਫਿਰ ਆਵ ਹੈ, ਕਹਿੰਦੇ ਉਹ ਮਰਦੇ ਹਨ ਤੇ ਜੰਮਦੇ ਨੇ, ਸੰਸਾਰ ਤੇ ਇਸੇ ਤਰੀਕੇ ਦੇ ਨਾਲ ਵਾਰ ਵਾਰ ਆਉਂਦੇ ਤੇ ਜਾਂਦੇ ਨੇ। ਜਿਸ ਮਨੁੱਖ ਨੇ ਗੁਰਮੁਖੋ ਹੰਕਾਰ ਧਾਰਨ ਕਰ ਲਿਆ, ਉਹ ਆਪਣਾ ਮਨੁੱਖਾ ਜਨਮ ਗੁਰਮੁਖ ਪਿਆਰਿਓ ਇਸ ਸੰਸਾਰ ਤੋਂ ਸਮਝ ਲੋ ਹਾਰ ਕਰਕੇ ਚਲੇ ਗਿਆ। ਉਹ ਜੂਨਾਂ ਦੇ ਵਿੱਚ ਪੈ ਗਿਆ, 84 ਲੱਖ ਜੂਨ ਦੇ ਵਿੱਚ ਆਉਂਦਾ ਜਾਂਦਾ ਸੰਸਾਰ ਤੇ ਬਣਦਾ ਰਹੇਗਾ। ਜਿਸ ਨੇ ਹੰਕਾਰ ਹੀ ਧਾਰਨ ਕੀਤਾ ਹੋਇਆ, ਇਸ ਕਰਕੇ ਉਸ ਮਾਲਕ ਅੱਗੇ ਬੇਨਤੀਆਂ ਕਰੀਏ, ਹੇ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਨ ਵਾਲੇ ਹੋ, ਰਹਿਮਤ ਕਰਨ ਵਾਲੇ ਹੋ, ਬਖਸ਼ਿਸ਼ ਕਰ ਦਿਓ, ਕਾਮ ਕ੍ਰੋਧ ਮੁੱਲ ਹੰਕਾਰ ਤੋਂ ਸਾਨੂੰ ਬਚਾ ਦੇਵੋ। ਇਹ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਆ ਹੈ। ਗੁਰਸਿੱਖੋ ਦਾਸ ਪਾਸੋਂ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣ ਆਸਿਸੜੀਆਂ ਜੋ ਹੋਵੇ ਸਾਧ ਸਿਓ ਮੇਲ, ਲੇਖਾ ਕਥਨ ਛੁੱਟੀਐ ਖਨ ਖਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।